ಭಕ್ಷಣ ಉಮಾ ಸುತಂ ಸೋಕ ದಿನಾ ಸಕಾರ್ಕಂ ನಮಾಮಿ ವಿಘ್ನೇಶ್ವರ ಪಾದ ಪಂಕಜಂ ವಿಘ್ನೇಶ್ವರಾಯ ವರದಾಯ ಸುರಪ್ರಿಯಾಯ ಲಂಬೋದರಾಯ ಸಕಲಾಯ ಚ ಜಗದ್ಹಿತಾಯ ನಾಗಾನಾಮಯ ಸುರತಿ ಯಜ್ಞ ವಿಭೂಷಿತಾಯ ಗೌರಿಸುತಾಯ ಗಣನಾಥ ನಮೋ ನಮಸ್ತೆ. ಮಂಗಳಂ ಭಗವಾನ್ ವಿಷ್ಣುಂ ಮಂಗಳಂ ಗರುಡಧ್ವಜ ಮಂಗಳಂ ಪುಂಡರೀಕಾಕ್ಷಂ ಮಂಗಳಾಯ ತನುಹರಿ. ಕೌನ್ ಜಿ ಆತ್ಮಭೇದೋ ಜಗತ ಸತ್ಯಮೀಶೂನ್ಯ ಇತಿ ಚೇತತ್ರಯಂ ತಜೇತಿ ತೈ ತದಾ ಸಂಖ್ಯಂ ಯೋಗ ವೇದಾಂತ ಸಂಹಿತಃ. ಆತ್ಮಭೇದಃ ಜಗತ್ ಸತ್ಯಂ कह रहे आत्मा का परस्पर भेद. आ देख लो ये दसन लगे हुण भी संख वाले और योग शास्त्र वाले की मनते हैं, है ना. उन्होंने की फर्क है साढ़े बच्चे मैंने वेदांती वेदांत योग मत और संख मत की फर्क है वो दसन लगे. कह रहे आत्मा का परस्पर भेद, आत्मा का परस्पर भेद मतलब जीव दा जीव दे नाल भेद एक दूसरे दा, मतलब जितने शरीर है उतनिया आत्मा, ठीक है. आत्मा का परस्पर भेद जगत की सत्यता और जगत सत है. ईश्वर अन्य जीव ईश्वर का भेद, वो जीव अलग है ईश्वर अलग है. इति त्रयम चेत, इन तीनों बातों को यदि तो त्यजेत संख योग वाले त्याग दें. अंदा ये तीन गल्लां छड़ दें केड़ियां, आत्मा का परस्पर भेद जगत सत है और जीव ईश्वर का भेद, ये तीन गल्लां छड़ देन. तदा संख योग वेदांत सम्मितः, तब संख योग और वेदांत मत का अविरोध अर्थात एकमत हो सकता है. फिर आपां एकमत हो सकते हैं जदों वो कह रहे हैं कि जितने जीव है अलग अलग है, और व्यापक भी मन रहे जी जीव नू अलग अलग भी मन रहे. जब व्यापक है तो अलग अलग कैसे हो गए फिर, और संसार सत है, ये सत है तो सुषुप्ति च कैसे जाता फिर. वो जीव ईश्वर का भेद दस रहे हैं, तो जो जीव ईश्वर का भेद है तो माया करके है भी ऐसे नहीं है, वास्तव में नहीं है. ये तिने गल्लां तुसीं छड़ दो ते तुहाडा साडा जिहड़ा है ना मत एक हो जूगा, और साड़ी को ताड़े ना को वाट नहीं वाट ली आपां कि ताड़े ना साड़ी दुश्मनी है, कोई दुश्मनी नहीं. सिर्फ ताड़ा जेड़ा मत है वो साड़े मत नाल मेल नहीं खांदा, केड़े अंश विच आ तीन अंश विच, ठीक है. इन्हां नूं तुसीं त्याग दो ते असी साड़ा ताड़ा मत एक हो जाएगा. जीव अपनी असंगता के निश्चय मात्र से ही मुक्त हो सकता है, तो फिर अद्वैत ज्ञान से जीव को कौन सा प्रयोजन सिद्ध होगा, ऐसी शंका का उत्तर में कह की कह रहे हैं. जीव अपनी असंगता, असंगता मैंने है? असंग मान ले, मेरा कहे ना संग नहीं, ऐसे मंग ले मान ले अपने आप नु तो मुक्त हो जाएगा. आंदा फिर अद्वैत ज्ञान का की फल है, अद्वैत ज्ञान वो की करना फिर, एकता करनी है, उसका की फायदा. तुसी ये समझ लो कि जीव जेड़ा है वह असंग है, जीव जेड़ा अपने आप नु असंग समझ लवे तो मुक्त हो जाएगा, ठीक है जी. आप यही दसन लगे है, राजू मिल गया है, दस्यो जी ताड़ा लड़ना जी सर.
223 पेज ऊपर आ जा सकर, 223 पेज दे नीचे परला बैठा छड़ के जीव अपनी असंगता के निश्चय मात्र से जी
जीव अपनी
जीव असंगत्व मात्रेण कीर्थार्थ इति चेत् तदा सरक चंदनादि नित्यत्व मात्रेणापि कीर्थार्थता ਹੁੰਦਾ। ਤੁਸੀਂ ਸੰਸਾਰ ਨੂੰ ਵੀ ਸੱਤ ਮੰਨ ਰਹੇ ਜੇ ਤੇ ਜੀਵ ਨੂੰ ਅਸੰਗ ਮੰਨ ਰਹੇ ਜੇ। ਜੇ ਅਸੰਗ ਮਾਤਰ ਸੇ ਜੀਵ ਮੁਕਤ ਹੋ ਜਾਏਗਾ ਫਿਰ ਸੰਸਾਰ ਦੀ ਜਿਹੜੀ ਸੱਤਤਾ ਹੈ ਇਹਦੇ ਪਦਾਰਥ ਮਿਲ ਜਾਂਦੇ ਤਾਂ ਵੀ ਮੁਕਤ ਹੋ ਜਾਏਗਾ। ਇਹ ਕਹਿ ਰਹੇ ਹੋ, ਕਹਿ ਰਿਹਾ ਜੀਵ ਅਸੰਗ ਮਾਤਰੇ ਨਾ, ਜਹ ਜੀਵ ਆਪਣੀ ਅਸੰਗਤਾ ਕੇ ਗਿਆਨ ਮਾਤਰ ਸੇ ਕਿਰਤਾਰਥ ਇਤੀ ਚੇਤ ਕ੍ਰਿਤ ਕ੍ਰਿਤ ਅਰਥਾਤ ਮੁਕਤ ਹੋ ਜਾਏਗਾ। ਐਸੀ ਐਸਾ ਜਦੀ ਕਹਿਤੇ ਹੋ तथा सरक चंदनादि नित्यत्व मात्रेणापि सरक मैने माला चंदन मैने चंदन जड़ा लाउंदे आ मत्थे ते तिलक लाउंदे जड़ा सरक चंदनादि तब तो माला चंदन पुत्र आदि पदार्थ के नित्यपणे मात्र से भी कृतार्थता कृतकृतता अर्थात मुक्त मुक्ति होनी चाहिए। तात्पर्य जे है ਕੀ ਕਹਿ ਰਹੇ, ਉਹ ਕਹਿ ਰਿਹਾ ਵੀ ਜੇ ਤੁਸੀਂ ਕਹੋ ਵੀ ਖਾਲੀ ਜੀਵ ਆਪਣੇ ਆਪ ਨੂੰ ਅਸੰਗ ਸਮਝ ਲੇ ਤੇ ਮੁਕਤ ਹੋ ਜਾਏ। ਹਾਂਜੀ, ਤੇ ਫਿਰ ਤੁਸੀਂ ਸੰਸਾਰ ਨੂੰ ਕਹਿ ਰਹੇ, ਸੰਸਾਰ ਵੀ ਸੱਤ ਹੈ ਤੇ ਈਸ਼ਵਰ ਵੀ ਬ੍ਰਹਮ ਵੀ ਸੱਤ ਹੈ, ਤੇ ਫਿਰ ਉਹਨੂੰ ਕੋਈ ਸਮਝਣਾ, ਇਹਨੂੰ ਸਮਝ ਲੇ, ਪੁੱਤਰ ਆਦਿਆਂ ਨੂੰ ਸਮਝ ਲੇ ਸੱਤ ਹੈ ਤੇ ਮੁਕਤ ਹੋ ਜਾਏ। ਫਿਰ ਐਸੇ ਵੀ ਹੋਣਾ ਚਾਹੀਏ, ਠੀਕ ਹੈ ਜੀ। ਮੁਕਤੀ ਹੋ ਸਕਦੀ ਹੋਣੀ ਚਾਹੀਏ। ਤਾਤਪੁਰ ਜੇ ਹੈ ਕਿ ਅਦਵੈਤ ਗਿਆਨ ਕੇ ਬਿਨਾ ਨਾ ਤੋਂ ਜੀਵ ਕੋ ਆਪਣੇ ਆਪ ਕੋ ਅਸੰਗ ਜਾਣ ਸਕਤਾ, ਨਾ ਉਸਕੀ ਮੁਕਤੀ ਹੀ ਸਿੱਧ ਹੋ ਸਕਦੀ ਹੈ। ਅੰਦਾ ਜਿਹੜਾ ਅਸੰਗਪਣਾ ਕਿੱਥੋਂ ਹੋਊਗਾ, ਅਦਵੈਤ ਤੋਂ ਅਸੰਗਪਣੇ ਦਾ ਗਿਆਨ ਕਿੱਥੋਂ ਹੋਏਗਾ, ਅਦਵੈਤ ਗਿਆਨ ਤੋਂ ਤਾਂ ਇਹ ਅਸੰਗਪਣ ਹੋਊਗਾ, ਤੇ ਅਦਵੈਤ ਗਿਆਨ ਕਿੱਥੋਂ ਆਊਗਾ, ਵਿਧਾਨ ਸੁਣੋ। ਠੀਕ ਹੈ, ਅਬ ਸਿਧਾਂਤੀ ਆਪਣੇ ਅਭਿਪ੍ਰੇ ਕੋ ਪ੍ਰਗਟ ਕਰਤੇ ਹੈ। ਅਬ ਸਿਧਾਂਤੀ ਜਿਹੜੇ ਹੈ ਉਹ ਆਪਣੇ ਅਭਿਪ੍ਰੇ ਮਨੇ ਮਤਲਬ ਕੋ ਸਪਸ਼ਟ ਕਰਕੇ ਦੱਸ ਰਹੇ ਹੈ। ਜਥਾ ਸਰਗ ਆਦਿ ਨਿਤਯਤਵ ਦੁੱਖ ਸੰਪਾਦਯਮ ਤਥਾ ਆਤਮਨਾ ਅਸੰਗਤਵ ਨਾ ਸੰਭਾਵਯਮ ਜੀਵ ਤੇਰ ਜਗਦੀਸ਼ਯੋਹ। ਜਥਾ ਸਰਗ ਆਦਿ ਨਿਤਯਤਵ, ਆਦਿ ਤੋਂ ਬਾਕੀ ਵੀ ਲੈ ਲੈਣਾ, ਪੁੱਤਰ ਇਸਤਰੀ ਧਨ ਪਦਾਰਥ ਸਭ। ਜੈਸੇ ਮਾਲਾ ਚੰਦਨ ਆਦਿ ਕੀ ਨਿਤਤਾ ਕਾ ਦੁੱਖ ਸੰਪਾਦਯਮ ਪ੍ਰਤੀਪਾਦਨ ਕਠਨ ਹੈ। ਅੰਦਾ ਵੀ ਜੈਸੇ ਕੀ ਕਹਿ ਰਹੇ ਆ, ਸੰਸਾਰਿਕ ਪਦਾਰਥ ਸਿੱਧੇ ਲਓ, ਠੀਕ ਆ। ਸੰਸਾਰ ਦੇ ਜਿਹੜੇ ਪਦਾਰਥ ਹੈ ਉਹਨਾਂ ਨੂੰ ਤੁਸੀਂ ਕੀ ਕਹੋ, ਨਿਤ ਸਿੱਧ ਕਰਨੇ ਲੱਗੋ ਤੇ ਉਹ ਨਹੀਂ ਹੋ ਸਕਦੇ। ਕਿਉਂ, ਨਿਤ ਹੈ ਹੀ ਨਹੀਂ ਉਹ। ਜੇ ਨਿਤ ਹੁੰਦੇ ਤੇ ਜਦੋਂ ਬੰਦਾ ਗਾੜ ਨਿੰਦਰਾ ਚ ਸੌ ਜਾਂਦਾ ਉਦੋਂ ਕਿੱਥੇ ਚੱਲ ਜਾਂਦੇ ਫਿਰ ਉਹ, ਤੇ ਮੈਂ ਤਾਂ ਉਦੋਂ ਵੀ ਹਾਂ, ਠੀਕ ਹੈ ਨਾ। ਇਹ ਕੀ ਕਹਿ ਰਹੇ ਹੈ, ਜੈਸੇ ਮਾਲਾ ਚੰਦਨ ਆਦਿ ਨਿਤ ਕਾ ਦੁੱਖ ਸੰਪਾਦਨ ਪ੍ਰਤੀਪਾਦਨ ਕਠਿਨ ਹੈ। ਜੈਸੇ ਸੰਸਾਰਿਕ ਪਦਾਰਥੋਂ ਨੂੰ ਸੱਤ ਦੱਸਣਾ ਅਸੰਭਵ ਹੈ। ਜਗਦੀਸ਼ਯੋਹ ਜੀਵ ਤੋ, ਉਸੀ ਪ੍ਰਕਾਰ ਜਗਤ ਔਰ ਈਸ਼ਵਰ ਜਬ ਤੱਕ, ਦੇਖੋ ਕੀ ਕਹਿ ਰਿਹਾ, ਉਸੀ ਪ੍ਰਕਾਰ ਜਗਤ ਔਰ ਈਸ਼ਵਰ ਜਬ ਤੱਕ ਵਿਸ਼ੇਸ਼ਣ ਵਿਸ਼ੇਸ਼ ਰੂਪ ਸੇ ਵਾਸਮਾਨ ਹੈ, ਤਬ ਤੱਕ ਆਤਮਨਾ ਅਸੰਗਤਮ ਨਾ ਸੰਭਾਵਯਮ, ਆਤਮਾ ਕੀ ਅਸੰਗਤਾ ਸੰਭਵ ਨਹੀਂ। ਆਂਦਾ ਜੀਵ ਔਰ ਈਸ਼ਵਰ ਦੇ ਜਿਹੜੇ ਕੀ ਹੈ ਵਿਸ਼ੇਸ਼ਣ, ਜੀਵ ਦਾ ਵਿਸ਼ੇਸ਼ਣ ਕੀ ਹੈ? ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਵਿਸ਼ੇਸ਼ਣ ਵਾਲਾ, ਇੱਕ ਹੁੰਦਾ ਉਪਾਧੀ ਵਾਲਾ, ਹੈ ਨਾ। ਇੱਕ ਚੀਜ਼ ਹੁੰਦੀ ਹੈ ਵਿਸ਼ੇਸ਼ਣ ਵਾਲੀ, ਇੱਕ ਹੁੰਦੀ ਹੈ ਉਪਾਧੀ ਵਾਲੀ। ਵਿਸ਼ੇਸ਼ਣ ਕਿਹਨੂੰ ਕਹਾਂਗੇ? ਵਿਵਰਤਕ ਜਿਹੜਾ ਹੈ, ਖਾਲੀ ਅਲੱਗ ਕਰਕੇ ਦਿਖਾ ਦੇ। ਜੈਸੇ ਹੁਣ 10 ਬੰਦੇ, 15 ਬੰਦੇ, 20 ਬੰਦੇ ਜਾ ਰਹੇ ਆ, ਉਹਨਾਂ ਚੋਂ ਇੱਕ ਹੈ, ਇੱਕ ਨੇ ਅੰਮ੍ਰਿਤ ਛਕਿਆ ਹੈ, ਉਹਨੇ ਗਾਤਰਾ ਸ੍ਰੀ ਸਾਹਿਬ ਪਹਿਨ ਰੱਖੀ ਆ, ਤੇ ਕਿਸੇ ਨੇ ਬੁਲਾਉਣਾ ਉਹ ਅੰਮ੍ਰਿਤਧਾਰੀ ਸਿੰਘ ਨੂੰ ਬੁਲਾਈ, ਏਦਾਂ ਹੀ ਕਹਾਂਗੇ। ਤੇ ਉਹਨੇ ਗਾਤਰੇ ਨੇ ਕੀ ਕੀਤਾ, ਉਹਦੀ ਵਿਸ਼ੇਸ਼ਤਾ ਪ੍ਰਗਟ ਕਰਤੀ ਬਾਕੀ ਬੰਦਿਆਂ ਚੋਂ, ਤੇ ਗਾਤਰਾ ਕੀ ਹੋ ਗਿਆ, ਵਿਸ਼ੇਸ਼ਣ, ਡੰਡੀ ਵਾਲਾ ਪੁਰਸ਼, ਕੁੰਡਲ ਵਾਲਾ ਪੁਰਸ਼। ਇੱਕ ਨੇ ਹੱਥ ਡੰਡੀ ਫੜੀ, ਬਾਕੀਆਂ ਨੇ ਨਹੀਂ ਫੜੀ, ਉਹਦੇ ਦੱਸਦਾ ਡੰਡੀ ਵਾਲੇ ਨੂੰ ਬੁਲਾਈ। ਇਹ ਡੰਡ ਕੀ ਹੋ ਗਿਆ, ਉਹਦਾ ਡੰਡ ਹੋ ਗਿਆ ਉਹਦਾ ਵਿਸ਼ੇਸ਼ਣ। ਕਿਉਂ, ਵਿਸ਼ੇਸ਼ਣ ਦਾ ਕੀ ਸੁਭਾਵ ਹੈ? ਆਪਣੇ ਸਹਿਤ ਵਸਤੂ ਨੂੰ ਜਣਾਵੇ, ਆਪਣਾ ਵੀ ਗਿਆਨ ਕਰਾ ਰਿਹਾ ਹੈ ਡੰਡਾ, ਵਿਸ਼ੇਸ਼ ਦਾ ਵੀ ਕਰਾ ਰਿਹਾ ਹੈ, ਵਿਸ਼ੇਸ਼ਣ ਆਪਣਾ ਵੀ ਕਰਾ ਰਿਹਾ ਹੈ, ਵਿਸ਼ੇਸ਼ ਦਾ ਵੀ ਜਿਹਦੇ ਪਾਸ ਹੈ ਡੰਡ ਉਹਦਾ ਵੀ ਕਰਾ ਰਿਹਾ। ਇਹ ਹੋ ਗਿਆ ਵਿਸ਼ੇਸ਼ਣ ਦਾ ਸੁਭਾਵ। ਵਿਸ਼ੇਸ਼ਣ ਦਾ ਕੀ ਸੁਭਾਵ ਹੈ? ਉਹ ਆਪਣਾ ਵੀ ਗਿਆਨ ਕਰਾ ਦੇਗਾ ਔਰ ਵਿਸ਼ੇਸ਼ ਦਾ ਵੀ। ਠੀਕ ਹੈ। ਉਪਾਧੀ, ਉਪਾਧੀ ਦਾ ਸੁਭਾਵ ਇਹ ਨਹੀਂ ਹੈ। ਉਪਾਧੀ ਦਾ ਸੁਭਾਵ ਕੀ ਹੈ? ਉਪਾਧੀ ਦਾ ਕੀ, ਜਿਤਨੇ ਸਥਾਨ ਵਿੱਚ ਆਪ ਆਈ, ਜਿਤਨੇ ਸਥਾਨ ਵਿੱਚ ਹੋਵੇ ਉਪਾਧੀ, ਉਤਨੇ ਸਥਾਨ ਵਿੱਚ ਆਈ ਵਸਤੂ ਨੂੰ ਦੂਸਰੇ ਤੋਂ ਅਲੱਗ ਕਰਕੇ ਦਿਖਾ ਦੇ, ਇਹ ਉਹਨੂੰ ਕਹਿੰਦੇ ਉਪਾਧੀ। ਕੈਸੇ? ਜਿਤਨੇ ਸਥਾਨ ਵਿੱਚ ਆਪ ਹੈ ਘੜਾ, ਜਿਤਨੇ ਸਥਾਨ ਵਿੱਚ ਘੜਾ ਆਪ ਹੈ, ਉਤਨੇ ਸਥਾਨ ਵਿੱਚ ਆਇਆ ਆਕਾਸ਼, ਉਹਨੂੰ ਮਹਾਂਆਕਾਸ਼ ਨੂੰ ਅਲੱਗ ਕਰਕੇ ਨਹੀਂ ਦਿਖਾ ਰਿਹਾ ਘਟਾ ਆਕਾਸ਼ ਕਰਕੇ, ਪਰ ਉਹਦਾ ਆਪਣਾ ਪ੍ਰਵੇਸ਼ ਨਹੀਂ ਹੈ ਉਹਦੇ ਵਿੱਚ, ਆਪਣੇ ਆਪ ਨੂੰ ਨਹੀਂ ਜਣਾ ਰਹੇ ਹੋ। ਉਪਾਧੀ ਦਾ ਕੀ ਸੁਭਾਵ ਹੈ? ਜਿਤਨੇ ਸਥਾਨ ਵਿੱਚ ਆਪ ਹੋਵੇ, ਉਤਨੇ ਸਥਾਨ ਵਿੱਚ ਆਈ ਵਸਤੂ ਨੂੰ ਔਰੋਂ ਤੋਂ ਭਿੰਨ ਕਰਕੇ ਜਣਾਵੇ, ਆਪਣਾ ਪ੍ਰਵੇਸ਼ ਨਾ ਹੋਵੇ। ਤੇ ਇਹਦਾ ਵਿਸ਼ੇਸ਼ਣ ਦਾ ਆਪਣਾ ਪ੍ਰਵੇਸ਼ ਹੈ। ਅੰਤਾਕਰਨ ਕੀ ਹੈ ਜੀਵ ਦਾ? ਵਿਸ਼ੇਸ਼ਣ, ਅੰਤਾਕਰਨ ਵਿਸ਼ੇਸ਼ਣ ਹੈ ਔਰ ਉਪਾਧੀ ਕਿਹਨੂੰ ਕਵਾਂਗੇ? ਉਪਹਿਤ। ਹਾਂ, ਜਦੋਂ ਤੁਸੀਂ ਅੰਤਾਕਰਨ ਉਪਹਿਤ ਬਣ ਜਾਓਗੇ ਨਾ, ਇੱਕ ਹੀ ਅੰਤਾਕਰਨ ਜੀਵ ਦੀ ਉਪਾਧੀ ਹੈ, ਉਹ ਵਿਸ਼ੇਸ਼ਣ ਵੀ ਹੈ। ਅਜੇ ਅਸੀਂ ਆਪਾਂ ਅੰਤਾਕਰਨ ਨੂੰ ਵਿਸ਼ੇਸ਼ਣ ਸਮਝ ਰਹੇ ਹਾਂ, ਵਿਸ਼ਿਸ਼ਟ ਹੈ, ਉਪਹਿਤ ਨਹੀਂ ਬਣੇ। ਜਦੋਂ ਉਪਹਿਤ ਬਣ ਜਾਵਾਂਗੇ ਨਾ, ਤਾਂ ਫਿਰ ਸਾਕਸ਼ੀ ਬਣ ਜਾਵਾਂਗੇ। ਅੰਤਾਕਰਨ ਕੀ ਕਹਿ ਰਿਹਾ? ਆਪਣਾ ਵੀ ਗਿਆਨ ਕਰਾ ਰਿਹਾ, ਮੈਂ ਵੀ ਹੂੰ ਬਈ। ਅੰਤਾਕਰਨ ਆਪਣਾ ਵੀ ਗਿਆਨ ਕਰਾ ਰਿਹਾ ਹੈ, ਅੰਤਾਕਰਨ ਵਿਸ਼ਿਸ਼ਟ ਚੇਤਨ, ਅੰਤਾਕਰਨ ਉਪਹਿਤ ਜੀ ਸਾਕਸ਼ੀ। ਕੀ ਕਵਾਂਗੇ? ਅੰਤਾਕਰਨ ਵਿਸ਼ਿਸ਼ਟ ਜਿਹੜਾ ਹੋਊਗਾ ਉਹਨੂੰ ਕਹੋਗੇ ਜੀਵ, ਅੰਤਾਕਰਨ ਉਪਹਿਤ ਜਿਹੜਾ ਹੋਊਗਾ ਉਹਨੂੰ ਕਵਾਂਗੇ ਸਾਕਸ਼ੀ। ਸਮਝ ਨਹੀਂ ਲੱਗੀ? ਵੀ ਅੰਤਾਕਰਨ ਜਿਹੜਾ ਹੈ ਨਾ, ਜੇ ਤੇ ਤੁਸੀਂ ਉਹਨੂੰ ਸਮਝੋਗੇ ਵਿਸ਼ੇਸ਼ਣ, ਤੇ ਫਿਰ ਤਾਂ ਡੰਡੇ ਕੀ ਤਰ੍ਹਾਂ ਹੋ ਜਾਏਗਾ, ਆਪਣਾ ਵੀ ਗਿਆਨ ਕਰਾਏਗਾ ਔਰ ਜੀਵ ਦਾ ਵੀ ਗਿਆਨ, ਜਿਹਦਾ ਉਹ ਵਿਸ਼ੇਸ਼ਣ ਹੈ, ਵਿਸ਼ੇਸ਼ ਦਾ, ਇੱਕ ਵਿਸ਼ੇਸ਼ਣ ਇੱਕ ਵਿਸ਼ੇਸ਼। ਤੇ ਵਿਸ਼ੇਸ਼ਣ ਕੀ ਹੋ ਗਿਆ? ਡੰਡਾ। ਵਿਸ਼ੇਸ਼ ਕੀ ਹੋ ਗਿਆ? ਉਹ ਪੁਰਸ਼ ਜਿਹਦੇ ਹੱਥ ਵਿੱਚ ਹੈ। ਠੀਕ ਹੈ। ਕੀ ਕਹਿੰਦੇ ਇਹਨੂੰ? ਵਿਸ਼ੇਸ਼ਣ। ਕਿਹਨੂੰ ਕਹਿੰਦੇ? ਅੰਤਾਕਰਨ ਨੂੰ। ਅੰਤਾਕਰਨ ਜੀਵ ਦਾ ਵਿਸ਼ੇਸ਼ਣ ਹੈ, ਤੇ ਜੀਵ ਕੀ ਹੋ ਗਿਆ? ਵਿਸ਼ੇਸ਼। ਅੰਤਾਕਰਨ ਜਦੋਂ ਕਵਾਂਗੇ ਅੰਤਾਕਰਨ ਵਿਸ਼ਿਸ਼ਟ ਚੇਤਨ, ਤੇ ਕੀ ਹੋ ਗਿਆ? ਅੰਤਾਕਰਨ ਮੇਰਾ ਸਰੀਰ ਹੈ, ਉਹ ਹੋ ਗਿਆ ਮੈਂ ਹੂੰ ਔਰ ਮੇਰਾ ਅੰਤਾਕਰਨ ਹੈ। ਤੇ ਜਦੋਂ ਉਪਹਿਤ ਆ ਗਿਆ,
ਜਦੋਂ ਵਿਸ਼ੇਸ਼ਣ ਉਦੋਂ ਮੈਂ ਮੇਰੀ
ਹੋਊਗੀ, ਉਦੋਂ ਮੈਂ ਮੇਰੀ ਆ ਜਾਏਗੀ, ਤੇ ਜਦੋਂ ਉਪਹਿਤ ਹੋ ਜਾਏਗਾ ਉਦੋਂ ਮੈਂ ਮੇਰੀ ਕੱਟੀ ਜਾਏਗੀ, ਉਦੋਂ ਸਾਕਸ਼ੀ ਰੂਪ ਚ ਹੋ ਜਾਏਗਾ। ਫਿਰ ਕਿਹਨੂੰ ਸੁਣਾਓਗੇ?
ਆਪ ਨਿਰੋਲ ਹੋ ਜਾਂਦਾ ਉਪਾਧੀ।
ਹਾਂ,
ਦੂਜੇ ਉਹਨੇ ਚ ਜਿਹੜੀ ਵਸਤੂ ਦੀ ਉਹਦਾ ਗਿਆਨ ਕਰਾ
ਦਿੰਦਾ, ਬਸ
ਆਪ ਮਤਲਬ ਨਿਰਲੇਪ ਹੋ
ਜਾਂਦਾ, ਆ ਆਪਣਾ ਉਹਦਾ ਪ੍ਰਵੇਸ਼ ਨਹੀਂ ਹੈ ਵਿੱਚ,
ਉਹਦਾ ਪ੍ਰਵੇਸ਼ ਨਹੀਂ।
ਹਾਂ, ਤੇ ਡੰਡੇ ਦਾ ਪ੍ਰਵੇਸ਼ ਹੈ, ਨਾਲ ਆਪਣਾ ਵੀ ਗਿਆਨ ਕਰਾ ਰਿਹਾ,
ਮਤਲਬ ਜਦੋਂ ਉਪਹਿਤ ਹੋਵਾਂਗੇ ਉਦੋਂ ਉਹਦਾ ਮਤਲਬ ਸਰੀਰ ਤੋਂ ਲੈਦਾ ਉਹ ਤੇ ਸਾਕਸ਼ੀ ਬਣ,
ਸਾਕਸ਼ੀ ਬਣ ਜਾਓਗੇ ਬਸ,
ਸਰੀਰ ਨਾਲ ਉਹਦਾ ਕੋਈ ਲੇਪ
ਨਹੀਂ ਨਾ, ਅੰਤਾ
ਸਰੀਰ ਨੂੰ ਦਿਖਾ ਜਣਾਉਣਾ ਵੀ ਇਹ ਸਰੀਰ ਹੈ
ਬਸ। ਉਪਾਧੀ ਦਾ ਇਹ ਲਕਸ਼ਣ ਹੈ। ਇਸ ਵਾਸਤੇ ਅੰਤਾਕਰਨ ਉਪਹਿਤ ਜਿਹੜਾ ਚੇਤਨ ਹੈ ਉਹਨੂੰ ਕਹਾਂਗੇ ਕੁਟਸਥ ਆਤਮਾ, ਉਹ ਅੰਤਾਕਰਨ ਵਿਸ਼ਿਸ਼ਟ ਜਿਹੜਾ ਚੇਤਨ ਹੈ ਉਹਨੂੰ ਕਹਾਂਗੇ ਜੀਵ। ਇਤਨਾ ਫਰਕ ਜੀ, ਵਸਤੂ ਕਿੱਦਾਂ ਦੇਖੇਗੀ ਬਈ? ਤੁਸੀਂ ਇਹੀ ਤੇ ਹਾਲ ਆ, ਤੁਸੀਂ ਜੇ ਦੇਖਣਾ ਹੈ ਨਾ ਤੇ ਕੀ ਕਹਿੰਦੇ ਆ ਵੀ ਬੰਦਾ ਕਿਹੜਾ, ਬੰਦਾ ਨਹੀਂ ਦੇਖੋ ਉਹਦੇ ਅੰਦਰ ਕਿਹੜੀ ਸ਼ਕਤੀ ਹੈ। ਨਾਮਦੇਵ ਨੇ ਕੀ ਦੇਖ, ਕੁੱਤਾ ਥੋੜੀ ਦੇਖਿਆ ਸੀ ਨਾਮਦੇਵ ਨੇ, ਕੁੱਤਾ ਨੀ ਦੇਖਿਆ ਵੀ ਰੋਟੀ ਕੁੱਤਾ ਚੁੱਕ ਕੇ ਦੌੜ ਰਿਹਾ, ਭਗਵਾਨ ਨੂੰ ਦੇਖਿਆ, ਭਗਵਾਨ ਰੁੱਖੀ ਰੁੱਖੀ ਖਾਣੀ ਆ, ਘਿਓ ਵੀ ਲੈ ਲਾ ਮਸਾ, ਐ ਹਿਸਾਬ ਨਾਲ ਦੇਖੋਗੇ ਤੇ ਤਾਂ ਗੱਲ ਬਣਨੀ ਆ। ਇਹਨੂੰ ਕਹਿੰਦੇ ਵਿਸ਼ੇਸ਼ਣ ਔਰ ਵਿਸ਼ੇਸ਼ ਭਾਵ। ਠੀਕ ਹੈ ਨਾ। अभी कह रहे इसी प्रकार जगत और ईश्वर जब तक विशेषण विशेष रूप से भासमान है। देखो विशेषण और विशेष दो कहता ना, जब तक भासमान है तब तक आत्मना आत्मना असंगत्वम ना संभाव्यम, आत्मा की असंगता संभव नहीं है, तब तक नहीं है। क्यों?
और जब तुम अंतकरण को देख रहे हैं
बस
फिर उन आत्मा को देख ही
सकते, आत्मा को तो देख लोगे। पी तुसी शीशा कभी देखा ना? शीशा नहीं देखते दे, तुसी अपना मुख देख दे जे। शीशा नहीं देखते दे, तुसी अपना मुंह देख दे जे। जो शीशा देखोगे ना कि आज घर जाके प्रयोग करना, जो शीशा देखोगे फिर मुख नहीं दिखाई देगा। आप शीशा नहीं देखते दे, अपना मुख देख लगा अपने अपना टेढ़ी है। जे तुसी शीशा देखोगे फिर मुख नहीं दिखेगा। जे तुसी शरीर देखोगे फिर आत्मा दे दर्शन नहीं होंगे। जे आत्मा दे दर्शन करोगे शरीर नहीं दिखाई देगा। फिर ऐसा अपना देखो। और ये जेड़े जीव कि दौड़ थोड़ी जाने हैं, सारे दे विच परमात्मा देखने का तात्पर्य यही है, ऐदा देखा जाएगा। असंभवता को स्पष्ट करके कथन करते हैं, जेड़ा क्या ना असंभव है स्पष्ट करके हम तुम दस रहे कि असंभव है। ठीक है, अवश्यम प्रकृति संग पुरे वा पाद ए तथा नियत छे तत मीशोपी को अस्या मोक्षस तथा सती पुरा इव। अब गुरु नानक साहब जी बाणी का भी थोड़ा सिमरन कर लेना, उन्होंने की किया है साढ़े जेडे पूर्वज है उन्होंने की किया है। पुरा इव पहले की न्यायी अर्थात विवेक से पूर्व प्रकृति जीव के असंग को जिस प्रकार आपादान करती थी उसी प्रकार विवेक के अनंतर भी प्रकृति सत्व रज तम गुणात्मक प्रकृति असंग असंगवश्यम अपादेयत आत्मा का संग अवश्य ही आपादान करेगी। की कह रहे हैं अंधे भी पहले जदों विवेक ज्ञान नहीं सी, ठीक है, उदों भी प्रकृति सी, तो जदों विवेक ज्ञान हो गया उदों भी प्रकृति में शरीर सीधा तुसी शरीर लो तो जल्दी समझोगे। आंदे जदों तुहानूं विवेक ज्ञान नहीं सी उदों भी सारे शरीर बंदे पुरश इस्त्रियां तुरे फिरदे सी, जदों तुहानूं विवेक ज्ञान हो गया तां वी ओह तुरे फिरने लोक सीधा दौड़ थोड़ी जाणगे। विवेक ज्ञान का की अर्थ है? जीव नूं नहीं देखना, शरीर नूं नहीं देखना, रिंगा है टेढ़ा है काला है गोरा है, उहदे विच जिहड़ी सत्ता उहनूं देखो तो फिर भी प्रकृति तो रहेगी, प्रकृति दौड़ जाएगी। ठीक है ना। तथा ईश अपि एवं नियत्यति और ईश्वर भी जीव का नियमन करेगा, तथा सती ऐसा होने पर अर्थात जीव का नियमन और संग होने पर अस्य कहा मोक्ष, जीव का कौन सा मोक्ष हो सकता है अर्थात नहीं हो सकता। अंदे प्रकृति ने जो तुसी देख रहे जे तब तक जीव का मोक्ष नहीं हो सकता, तो देखना किनू अपने ते घटाओ। जिन्ना चिर आप शरीर नू देखांगे ना उन्ना चिर आत्मा के दर्शन नहीं हो सकते। जिन्ना चिर आप शीशे नू देखा मुख नू देखांगे शीशे दे विच शीशा नहीं दिखाई देगा। जदों आपां शरीर दे अपने आप च आपां समझांगे कि मैं शरीर नहीं हूं तो शरीर कितें चल जाएगा, तो फिर उदों तक मोक्ष नहीं हो सकता। संग और नियमन अवेक का कार्य होने से, देखो संग और नियमन अवेक का कार्य होने से, संग करना और कंट्रोलर जिहड़ा एक केदा अवेक का कार्य है, विवेक का नहीं है। अविवेक माने अज्ञान से, विवेक ज्ञान के द्वारा अविवेक की निवृत्ति होने पर पुनः संग और नियमन नहीं हो सकते। जदों अविवेक के विवेक के द्वारा अविवेक निवृत्त हो गया, ज्ञान के द्वारा अज्ञान निवृत्त हो गया, ठीक है, और फिर की रहेगा? फिर ना संग रहेगा ना नियमन करने वाला को रहेगा। ठीक है जी, ऐसी आशंका करके उसका परिहार करते हैं। अविवेक कृता संगो नियमन चेती चेतदा बलाद पतितो मायावाद संख्यस्य दुर्मते। की कह रहे हैं, संग नियमश्च, जीव का संग और ईश्वर कृत नियमन, ईश्वर का जड़ा नियमन बने कंट्रोल, जीव जीव ने अपने आप संग संग बना लिया, जीव का संग है और ईश्वर केड़ा है, और नियमन करने वाला है, कंट्रोलर है। अविवेक कृता, अविवेक का किया हुआ है, अंधे सारा अविवेक है माया, क्योंकि जो ईश्वर है ही नहीं, ईश्वर बनिया कि माया से, ते जीव का संग कि होया माया से, ठीक है। इति चेत तथा, ऐसा यदि कहते हो तब तो दुर्मते संख्यस्या, दुष्ट बुद्धि वाले संखवादी को मायावाद बलात् आप आपत्ति आपत्तिता मायावाद बलात्कार से अवश्य प्राप्त होगा, सिद्धांति का जय भाव है। कि कह रहा करे, जे तुसी ऐसे कहो तो फिर तुसी माया जड़ी माया नु मन लिया, ठीक है। अविवेक अर्थात विवेक, देखो हुण आ ठीक से थोड़ा समझण वाली गल है, अंदा अविवेक किनू कहिंदे जी, अविवेक का अर्थ विवेक भाव, अविवेक मने अज्ञान, ये तो हो गया। अंदा तुसी हुण दसो अविवेक किनू कहिंदे जी, अविवेक विवेक का अभाव इनू कहिंदे जी, अब विवेक का अभाव, विवेक ना होना इनू कहते जे अविवेक, अथवा विवेक से भिन्न है या विवेक से भिन्न है अविवेक, उसको अविवेक कहते हो, अथवा विवेक के विरोधी को अविवेक कहते हो, तीन प्रश्न करते। तुसी अविवेक जेड़ा है ना, अविवेक शब्द का प्रयोग किया, अविवेक किनू कहते जो, अविवेक का अर्थ विवेक ना होना, ये एक प्रश्न। दूसरा, अथवा विवेक से भिन्न, विवेक से भिन्न है और उसके अविवेक कहते हो, अथवा विवेक के विरोधी को अविवेक कहते हो, किन्नू अविवेक कहते हो, ठीक है। प्रथम पक्ष में विवेक का अभाव से संग रूप भाव कार्य उत्पन्न नहीं हो सकता, जदों अविवेक का अभाव, अविवेक है ही नहीं, अविवेक का अभाव मतलब, अविवेक का अभाव
ज्ञान है ही
ना, अविवेक
अज्ञान,
अविवेक का अभाव, अज्ञान का अभाव मतलब अज्ञान नहीं है, तो ज्ञान अज्ञान नहीं है तो फिर की अज्ञान है, ये तुसी कहते जे, जैसे कहते जे ऐसा हो सकता। दूसरा पक्ष में विवेक के विवेक से भिन्न जो घाट आदि है वह संघ का हेतु है, तुसी कहते ना वो जिहड़ा जीव का संघ हो गया अविवेक से हो गया, जीव ने नहीं समझ लग रही, उपरों सुन फिर कितों, प्रथम पक्ष में विवेक का अभाव, अभाव बोलो इसको, ऐड़ा है ना वो जरा डंडा, वो ऐड़ा बन जाएगा। प्रथम पक्ष विवेक का अभाव की अर्थ हो जाता, अविवेक विवेक का अभाव, विवेक का अभाव आ है लगा, तो विवेक का अभाव अर्थ की होया, अविवेक अज्ञान, जाए तुही विवेक ना समझो, तुही समझो ज्ञान, ज्ञान का अभाव की होएगा अज्ञान, ठीक है, जो अज्ञान है इनू कहते जो तुसी। और दूसरा पक्ष विवेक से भिन्न या ज्ञान से भिन्न, ज्ञान से भिन्न तो घटादी पदार्थ भी है, ठीक है ना, और संघ का हेतु है जीव का। और तीसरे पक्ष में विवेक का विरोधी भाव रूप अज्ञान, अविद्या अथवा माया किनू कहते जी, को ही अविवेक कहना होगा, तब तो संख को मायावाद बलात्कार से प्राप्त होगा, ਕਹਿੰਦਾ ਜੇ ਤੁਸੀਂ ਅਵਿਦਿਆ ਅਥਵਾ ਮਾਇਆ, ਇਹਨੂੰ ਅਵਿਵੇਕ ਕਹਿੰਦੇ ਜੇ, ਠੀਕ ਹੈ, ਜੇ ਤੁਸੀਂ ਅਵਿਦਿਆ ਜਾਂ ਮਾਇਆ ਨੂੰ ਅਵਿਵੇਕ ਕਹਿੰਦੇ ਜੇ ਤੇ ਫਿਰ ਤੇ ਤੁਸੀਂ ਵਿਦਾਂਤੀਆਂ ਦਾ ਮਾਤੀ ਤੁਹਾਨੂੰ ਮੰਨਣਾ ਪਏਗਾ, ਜ਼ਬਰਦਸਤੀ ਬਲਾਤਕਰਮ ਨੇ ਜ਼ਬਰਦਸਤੀ। ਸੋ ਸੰਖ ਕੇ ਸਿਧਾਂਤ ਕੇ ਵਿਰੋਧ ਹੈ, ਕਹਿੰਦਾ ਇਹ ਸੰਖ ਸਿਧਾਂਤੀ ਹੈ, ਜਿਹੜਾ ਤੁਹਾਡਾ ਸਿਧਾਂਤ ਹੈ ਨਾ ਉਹਦਾ ਵਿਰੋਧੀ ਹੈ ਇਹ ਗੱਲ। ਆਤਮਾ ਏਕ ਅਦਵਿਤੀਆ ਰੂਪ ਹੈ, ਆਤਮਾ ਕੈਸੀ ਹੈ, ਏਕ ਹੈ, ਅਦਵਿਤੀਆ ਰੂਪ ਹੈ, ਐਸਾ ਅੰਗੀਕਾਰ ਕਰਨੇ ਪਰ ਬੰਧ ਮੋਕਸ਼ ਕੀ ਵਿਵਸਥਾ ਨਹੀਂ ਬਣੇਗੀ, ਅਰਥਾਤ ਸੁਖਦੇਵ ਆਦਿ ਕੁਛ ਜੀਵ ਮੁਕਤ ਹੋ ਗਏ, ਬਾਕੀ ਸਭ ਬੱਧ ਹੈ। ਜਹਿ ਵਿਵਸਥਾ ਪ੍ਰਤੀਸ਼ੀਰ ਮੇ ਜੀਵ ਕੇ ਭੇਦ ਮਾਨਣੇ ਬਿਨਾ ਮਾਨੇ ਬਿਨਾ ਨਹੀਂ ਬਣ ਸਕਦੀ। ਕਹਿੰਦਾ ਤੁਸੀਂ ਇਹ ਦੱਸੋ, ਇੱਕ ਬੰਦਾ ਮੁਕਤ ਹੋ ਗਿਆ, ਠੀਕ ਹੈ, ਜੇ ਅਗਿਆਨ ਇੱਕ ਹੈ, ਅਗਿਆਨ ਇੱਕ ਹੈ, ਇੱਕ ਬੰਦਾ ਮੁਕਤ ਹੋ ਗਿਆ ਤੇ ਸਾਰਿਆਂ ਦਾ ਗਿਆਨ ਅਗਿਆਨ ਜਿਹੜਾ ਨਸ਼ਟ ਹੋ ਜਾਣਾ ਚਾਹੀਦਾ। ਅਗਿਆਨ ਤੇ ਇੱਕ ਹੈ, ਇੱਕ ਜੀਵ ਮੁਕਤ ਹੋ ਗਿਆ, ਸਾਰੇ ਮੁਕਤ ਹੋ ਗਏ। ਕਹਿੰਦਾ ਫਿਰ ਤੁਹਾਡੀ ਬੰਧ ਇਹ ਵਧਾ ਹੈ, ਇਹ ਮੁਕਤ ਹੈ, ਇਹ ਵਿਵਸਥਾ ਕੈਸੇ ਬਣਾਓਗੇ, ਠੀਕ ਹੈ, ਇਹ ਵਿਵਸਥਾ ਨਹੀਂ ਬਣੇਗੀ। ਇਸ ਲਈ ਬੰਧ ਮੋਕਸ਼ ਵਿਵਸਥਾ ਕੇ ਅਰਥ ਮਹਾਤਮਾ ਅਨੇਕ ਹੈ, ਐਸਾ ਮਾਨਣਾ ਚਾਹੀਏ। ਇਹ ਸੰਖਵਾਦੀ ਕਹਿ ਰਿਹਾ, ਆਤਮਾ ਜਿਤਨੇ ਜਿਤਨੇ ਸਰੀਰ ਹੈ ਨਾ ਉਤਨੀ ਆਤਮਾ ਹੈ, ਸਾਡਾ ਇਹ ਮਤ ਹੈ ਵੀ ਜਿਤਨੀ ਸਰੀਰ ਹੈ ਉਤਨੀ ਆਤਮਾ ਹੈ, ਜਿਹੜੇ ਆਤਮਾ ਨੂੰ ਗਿਆਨ ਹੋ ਗਿਆ ਉਹ ਮੁਕਤ ਹੋ ਗਈ, ਬਾਕੀ ਵੱਧ ਹੈ। ਤੁਸੀਂ ਕਹਿ ਰਹੇ ਆਤਮਾ ਇੱਕ ਹੈ, ਸਰਵ ਵਿਆਪਕ ਹੈ, ਇੱਕ ਦਾ ਇੱਕ ਨੂੰ ਗਿਆਨ ਹੋ ਗਿਆ, ਸਾਰੇ ਮੁਕਤ ਹੋਣੇ ਚਾਹੀਦੇ, ਠੀਕ ਹੈ ਜੀ। ਐਸੀ ਸ਼ੰਕਾ ਦਾ ਅਨੁਵਾਦ ਕਰਕੇ ਉਸਕਾ ਉੱਤਰ ਕਹਿਤੇ ਹੈ, ਬੰਧ ਮੋਕਸ਼ ਵਿਵਸਥਾ ਅਰਥ ਆਤਮਾਨਤਵ ਮਿਸ਼ਯਤਾਮ ਇਤਿ ਚੇ ਨਾ ਯਤੋ ਮਾਇਆ ਵਸਥਾ ਪੈਤੁਮ ਸ਼ਮਾ। ਬੰਧ ਮੋਕਸ਼ ਵਿਵਸਥਾ ਅਰਥਮ, ਬੰਧ ਔਰ ਮੋਕਸ਼ ਕੀ ਵਿਵਸਥਾ ਕੇ ਲੀਏ, ਅਰਥਾਤ ਕੋਈ ਵੱਧ ਹੈ ਕੋਈ ਮੁਕਤ ਹੈ, ਇਸ ਪ੍ਰਕਾਰ ਵਿਵਸਥਾ ਕੇ ਲੀਏ ਆਤਮਾਨਾਤਮ ਅਨੇਕ ਆਤਮਾ ਨਾਨਤਵਮ, ਨਾਨਤਵਮ ਮਣੇ ਨਾਨਾਪਣਾ, ਆਤਮਾ ਨਾਨਤਵਮ ਅਨੇਕ ਆਤਮਾ, ਆਤਮਾ ਕਾ ਭੇਦ ਮਤੇ ਇਹ ਆਤਮਾ ਉਹ ਆਤਮਾ ਇਹ ਇੱਛਤਾਮ ਵਿਦਾਂਤੀ ਕੋ ਵੀ ਮਾਨਣਾ ਚਾਹੀਏ। ਕਹਿੰਦਾ ਤੁਸੀਂ ਵੀ ਇਹ ਮੰਨੋ, ਆਤਮਾ ਨਾਨਾ ਹੈ, ਜਿਤਨੇ ਸਰੀਰ ਹੈ ਉਤਨੀ ਆਤਮਾ ਹੈ। ਇਤਿ ਚੇਤ ਨਾ, ਜਦੀ ਐਸੀ ਅਸ਼ੰਕਾ ਹੋ ਤੋ ਵਹਿ ਨਹੀਂ ਬਣ ਸਕਦੀ, ਕਿਉਂ ਨਹੀਂ, ਜਤਾ ਮਾਇਆ, ਕਿਉਂਕਿ ਭਗਵਾਨ ਕੀ ਮਾਇਆ ਸ਼ਕਤੀ ਏਕ ਆਤਮਾ ਪਕਸ਼ ਮੇ ਵਿਵਸਥਾਪੀ ਤੁਮ ਬੰਧ ਮੋਕਸ਼ ਵਿਵਸਥਾ ਕਰਨੇ ਕੋ ਸ਼ਮਾ ਸਮਰਥ ਹੈ, ਅਤਾ ਅਨੇਕ ਆਤਮਾ ਮਾਨਣੇ ਕੀ ਅਵਸ਼ਕਤਾ ਨਹੀਂ ਹੈ। ਅੰਦਾ ਅਸੀਂ ਕੀ ਮੰਨਦੇ ਹਾਂ, ਅਸੀਂ ਆਤਮਾ ਇੱਕ ਮੰਨਦੇ ਹਾਂ, ਸਰਵੱਤਰ ਵਿਆਪਕ ਆਤਮਾ ਕਹੋ ਜਾਂ ਬ੍ਰਹਮ ਕਹੋ, ਉਹ ਆਤਮਾ ਨੂੰ ਵਿਆਪਕ ਵੀ ਮੰਨਦੇ ਹੈ ਤੇ ਜਿਤਨੇ ਸਰੀਰ ਹੈ ਉਤਨੇ ਸਰੀਰਾਂ ਦੇ ਵਿੱਚ ਅਲੱਗ ਅਲੱਗ ਆਤਮਾ ਹੈ, ਐਸਾ ਮੰਨਦੇ ਹੋ। ਇੱਕ ਨੂੰ ਗਿਆਨ ਹੋਊ ਤੇ ਇੱਕੋ ਮੁਕਤ ਹੋਊਗਾ, ਬਾਕੀ ਸਾਰੇ ਵੱਧ ਹੈ। ਆਂਦੇ ਨਹੀਂ, ਆਪਾਂ ਐਸੇ ਨਹੀਂ, ਆਤਮਾ ਇੱਕ ਹੀ ਹੈ, ਆਤਮਾ ਸਰਵੱਤਰ ਵਿਆਪਕ ਬ੍ਰਹਮ ਔਰ ਆਤਮਾ ਇੱਕ ਹੀ ਹੈ, ਅੰਤਾਕਰਨ ਅਲੱਗ ਅਲੱਗ ਹੈ। ਜਿਹਦਾ ਅੰਤਾਕਰਨ ਜਿਹਦਾ ਮਨ ਸਾਫ ਹੈ ਉਹਨੂੰ ਗਿਆਨ ਹੋ ਜਾਏਗਾ, ਜਿਹਦਾ ਮਨ ਸਾਫ ਨਹੀਂ ਉਹਨੂੰ ਗਿਆਨ ਨਹੀਂ ਹੋਊਗਾ। ਸਾਡਾ ਇਹ ਕਹਿਣ ਦਾ ਤਾਤਪੁਰ ਹੈ, ਇਹ ਵਿਦਾਂਤੀ ਕਹਿ ਰਹੇ, ਵਿਦਾਂਤੀ ਕਹਿ ਰਹੇ ਹੈ ਜੀਵ ਅਲੱਗ ਅਲੱਗ ਤਾਂ ਪ੍ਰਤੀਤ ਹੋ ਰਹੇ, ਉਹਨਾਂ ਦੇ ਅੰਤਾਕਰਨ ਅਲੱਗ ਅਲੱਗ ਹੈ, ਆਤਮਾ ਅਲੱਗ ਅਲੱਗ ਨਹੀਂ ਹੈ, ਅੰਤਾਕਰਨ ਅਲੱਗ ਅਲੱਗ ਹੈ। ਤੇ ਬੰਧ ਮੋਕਸ਼ ਦੀ ਵਿਵਸਥਾ ਵੀ ਬਣ ਸਕਦੀ ਹੈ, ਉਹ ਅਲੱਗ ਅਲੱਗ ਹੈ, ਬਿਜਲੀ ਇੱਕ ਹੈ ਵਿੱਚ, ਸੌ ਬਲਬ ਲੱਗਾ ਹੈ, ਬਿਜਲੀ ਤੇ ਇੱਕ ਹੀ ਹੈ, ਕੋਈ ਨੀਲਾ ਹੈ, ਕੋਈ ਲਾਲ ਹੈ, ਕੋਈ ਕਾਲਾ ਹੈ, ਜਿੱਦਾਂ ਦਾ ਪ੍ਰਕਾਸ਼ ਕੱਚ ਹੈ ਉਹਦੇ ਵਿੱਚ ਉਦਾਂ ਦਾ ਉਹ ਪ੍ਰਕਾਸ਼ ਕਰੀ ਜਾ ਰਿਹਾ। ਜੇ ਕੱਚ ਨੀਲਾ ਹੈ ਤਾਂ ਨੀਲਾ ਪ੍ਰਕਾਸ਼ ਕਰੀ ਜਾ ਰਿਹਾ, ਜੋ ਕੱਚ ਉਹਦਾ ਸਫੇਦ ਹੈ ਤੇ ਸਫੇਦ ਪ੍ਰਕਾਸ਼ ਕਰੀ ਜਾ ਰਿਹਾ ਹੈ। ਇਹੀ ਹਾਲ ਅੰਤਾਕਰਨ, ਅੰਤਾਕਰਨ ਮਲੀਨ ਹੈ ਤੇ ਬੰਧ ਹੈ, ਅੰਤਾਕਰਨ ਸ਼ੁੱਧ ਹੈ ਤੇ ਮੁਕਤ ਹੈ। ਆਤਮਾ ਜਿਹੜੀ ਨਾ ਸ਼ੁੱਧ ਹੈ ਨਾ ਇੱਕ ਅਲੱਗ ਅਲੱਗ ਹੈ, ਉਹ ਇੱਕ ਹੀ ਹੈ। ਬਿਜਲੀ ਥੋੜੀ ਖਰਾਬ ਹੋ ਗਈ ਹੈ, ਬਿਜਲੀ ਥੋੜੀ ਗੰਦੀ ਹੋ ਗਈ ਹੈ, ਉਹ ਬਲਬ ਤੇ ਧੂੜ ਜੰਮੀ ਪਈ ਆ, ਜਾਂ ਉਹਦਾ ਕੱਚ ਨੀਲਾ ਹੈ, ਜਾਂ ਉਹਦਾ ਕੱਚ ਕਾਲਾ ਹੈ, ਜਾਂ ਉਹਦਾ ਕੱਚ ਲਾਲ ਹੈ, ਐਸੀ ਲਾਈਟ ਦੇਗਾ। ਐਸੇ ਹੀ ਅੰਤਾਕਰਨ, ਅੰਤਾਕਰਨ ਅਲੱਗ ਅਲੱਗ ਹੈ, ਉਸ ਹਿਸਾਬ ਨਾਲ ਜੀਵ ਦੇ ਕਰਮ ਵੀ ਅਲੱਗ ਅਲੱਗ ਹੋ ਜਾਂਦੇ ਆ। ਠੀਕ ਹੈ ਜੀ। ਕਿੱਥੇ ਚੱਲਣਾ ਜੀ?
ਮਾਇਆ ਵੀ ਵਿਵਸਥਾ ਕੈਸੇ ਕਰੇਗੀ? ਮਾਇਆ ਜਿਹੜੀ ਉਹ 234 ਦੇ ਸ਼ਲੋਕ ਤੋਂ ਉੱਪਰਲੀ ਬੰਧ ਮੋਕਸ਼ ਦੀ ਵਿਵਸਥਾ ਕਰਨੇ ਕੋ ਸਮਰੱਥ ਹੈ।
ਬੰਧ ਮੋਕਸ਼ ਦੀ ਵਿਵਸਥਾ ਕਰਨੇ ਕੋ
ਸਮਰੱਥ ਹੈ। ਅੰਤੇ ਅਨੇਕ ਆਤਮਾ ਮੰਨਨੇ ਕੀ ਵਿਵਸਥਾ ਤੋਂ ਅਵਸ਼ਕਤਾ ਨਹੀਂ,
ਅਵਸ਼ਕਤਾ ਨਹੀਂ ਹੈ। ਮਾਇਆ ਚਲ ਗਿਆ। ਵਾਸਤਵ ਮੋਕਸ਼ ਕਾ ਨਿਸ਼ੇਧ ਕਰਨੇ ਵਾਲੀ ਸੁਰਤੀ ਨੂੰ ਕਹਿੰਦੇ ਹੈ। ਮਾਇਆ ਕੀ, ਮਾਇਆ ਵੀ ਵਿਵਸਥਾ ਕੈਸੇ ਕਰੇਗੀ ਇਸ, ਮਾਇਆ ਵੀ ਵਿਵਸਥਾ ਕੈਸੇ ਕਰੇਗੀ ਇਸ ਅਸ਼ੰਕਾ ਕਾ ਨਿਵਾਰਣ, ਮਾਇਆ ਕਾ ਦੁਰਘਟ ਦੁਰਘਟ ਕਾਰਯਤਵ ਸੁਭਾਵ ਮਾਨਕਰ ਕਹਿੰਦੇ ਹੈ। ਦੁਰਘਟ ਦੇਖੋ ਆਂਦਾ, ਮਾਇਆ ਜਿਹੜੀ ਹੈ ਉਹ ਤੁਹਾਡੀ ਬੰਧ ਮੋਕਸ਼ ਦੀ ਵਿਵਸਥਾ ਕੈਸੇ ਕਰ ਦੇਗੀ? ਆਂਦੇ ਮਾਇਆ ਬਹੁਤ ਦੁਰਘਟ ਹੈ, ਇਹ ਜਿਹੜੀ ਚੀਜ਼ ਨਹੀਂ ਹੈ ਉਹਨੂੰ ਵੀ ਦਿਖਾ ਦਿੰਦੀ ਹੈ, ਜਿਹੜੀ ਚੀਜ਼ ਹੈ ਹੀ ਨਹੀਂ ਉਹਨੂੰ ਵੀ ਦਿਖਾ ਦੂਗੀ। ਉਹਨੂੰ ਕਹਿੰਦੇ ਮਾਇਆ, ਮਾਇਆ ਬਣਿਆ ਗਿਆਨ, ਰੱਸੀ ਵਿੱਚ ਸੱਪ ਹੈ ਨਹੀਂ, ਦਿਖਾ ਦਿੱਤਾ ਕਿ ਨਹੀਂ। ਇਸ ਲਈ ਕੀ ਹੈ, ਦੁਰਘਟ ਦੁਰਘਟਮ ਘਟ ਯਾ ਮਿਤੀ ਵਿਰੁੱਧਮ ਕਿਮ ਚ ਪਸ਼ਸੀ ਵਾਸਵਤੋ ਬੰਧ ਮੋਕਸ਼ੋ ਤੂੰ ਸੁਰਤੀਰਨਾ ਮਹਤੇ ਰਤਾਮ। ਦੁਰਘਟਮ ਘਟਯਾਮੀ, ਦੇਖੋ ਅਸੰਭਵ ਕੋ ਵੀ ਸੰਭਵ ਕਰਕੇ ਦਿਖਾਤੀ ਹੂ। ਮਾਇਆ ਕੀ ਕਹਿੰਦੀ ਹੈ, ਕਹਿੰਦੀ ਮੈਂ ਜੋ ਅਸੰਭਵ ਹੈ ਉਹਨੂੰ ਵੀ ਸੰਭਵ ਕਰਕੇ ਦਿਖਾ ਦਿੰਦੀ ਹਾਂ, ਜਿਹੜੀ ਚੀਜ਼ ਹੈ ਹੀ ਨਹੀਂ ਮੈਂ ਉਹ ਵੀ ਦਿਖਾ ਦਿੰਦੀ ਹਾਂ। ਦੇਖ ਲਓ, ਅਸੰਭਵ ਕੋ ਵੀ ਸੰਭਵ ਕਰਕੇ ਦਿਖਾਤੀ ਹੂੰ ਇਤਿ ਵਿਰੁੱਧਮ ਕਿਮ ਨਾ ਪਸਸੀ। ਇਸ ਪ੍ਰਕਾਰ ਮਾਇਆ ਕਾ ਦੁਰਘਟ ਕਾਰਯਤਵ ਰੂਪ ਵਿਰੁੱਧ ਸੁਭਾਵ ਕਿਆ ਨਹੀਂ ਦੇਖਦੇ ਹੋ। ਕਹਿੰਦਾ ਕਿਹੜੀ ਚੀਜ਼ ਮਾਇਆ ਨਹੀਂ ਦਿਖਾ ਸਕਦੀ, ਉਲਟਾ ਹੀ ਦਿਖਾ ਦੇਗੀ। ਸੁਰਤੀ ਤੁਮ ਵਾਸਵਤੋ ਵਾਸਵਤੋ, ਸੁਰਤੀ ਭਗਵਤੀ ਤੋ ਪਰਮਾਰਥਿਕ ਬੰਧ ਮੋਕਸ਼ੋ, ਬੰਧ ਔਰ ਮੋਕਸ਼ ਕੋ ਨਾ ਸਹਤੇ ਤਰਾਮ, ਬਿਲਕੁਲ ਸਹਿਨ ਨਹੀਂ ਕਰਤੀ। ਅਰਥਾਤ ਬੰਧ ਕੀ ਨਿਆਈ, ਦੇਖੋ ਬੰਧ ਕੀ ਨਿਆਈ, ਮੋਕਸ਼ ਵੀ ਵਾਸਤਵ ਨਹੀਂ ਹੈ ਜੇ ਭਾਵ ਹੈ। ਆਂਦਾ ਸੁਰ ਜਿਹੜੀ ਅਸਲੀ ਗੱਲ ਜਿਹੜੀ ਹੈ ਨਾ, ਉਹ ਤੁਹਾਨੂੰ ਇਹ ਦੱਸ ਦਿੰਦੇ ਹਾਂ ਵੀ ਨਾ ਕੋਈ ਬੰਧਨ ਹੈ, ਨਾ ਕੋਈ ਮੁਕਤ ਹੈ, ਨਾ ਕੋਈ ਜਨਮਿਆ ਹੈ, ਨਾ ਕੋਈ ਮਰਿਆ ਹੈ। ਕਹਿੰਦੇ ਇਹ ਕੀ ਹੋ ਗਿਆ ਵੀ, ਨਾ ਕੋਈ ਬੰਧਨ ਹੈ, ਨਾ ਕੋਈ ਜੀਵ ਹੈ, ਨਾ ਕੋਈ ਈਸ਼ਵਰ ਹੈ, ਇਹ ਕਿੱਦਾਂ ਹੋ ਗਿਆ? ਆਂਦੇ ਸੁਪਨੇ ਵਾਲੀ ਗੱਲ, ਜਦੋਂ ਸੁਪਨੇ 'ਚ ਤੁਸੀਂ ਦੇਖਦੇ ਜੇ ਇਹ ਰਾਜਾ ਹੈ, ਮੈਂ ਅਪਰਾਧੀ ਹੂੰ, ਮੈਂ ਪਾਪ ਕੀਤਾ ਹੈ, ਮੈਨੂੰ ਦੰਡ ਮਿਲ ਰਿਹਾ ਹੈ, ਅਤੇ ਜਦੋਂ ਜਗ ਜਾਂਦੇ ਉਹ ਰਾਜਾ ਜਿਹੜਾ ਸੀ ਉਹ ਕਿੱਥੇ ਗਿਆ? ਉਹ ਜਿਹੜਾ ਤੁਸੀਂ ਪਾਪ ਕੀਤਾ ਸੀ ਉਹ ਕਿੱਥੇ ਗਿਆ? ਉਹ ਜਿਹੜਾ ਤੈਨੂੰ ਦੰਡ ਮਿਲ ਰਿਹਾ ਸੀ ਉਹ ਕਿੱਥੇ ਗਿਆ? ਅਤੇ ਕੀ ਹੋਇਆ? ਕੁਛ ਵੀ ਨਹੀਂ ਸੀ, ਤਾਂ ਵੀ ਦਿਖਾ ਦਿੱਤਾ ਉਹਨੇ। ਇਹ ਮਾਇਆ ਦਾ ਕੰਮ ਹੈ। ਹਾਂਜੀ,
ਨਾ ਕੋਈ ਮਰੇ, ਨਾ ਆਵੇ,
ਨਾ ਆਵੇ ਨਾ ਜਾਵੇ, ਕੀ ਹੋਇਆ ਫਿਰ?
ਦਿਖਾ
ਰਹੀ ਸਭ ਕੁਛ, ਕੋਈ ਨਾ ਕੋਈ ਮਰਦਾ ਹੈ, ਨਾ ਕੋਈ ਜੰਮਦਾ, ਨਾ ਮਰਦਾ, ਨਾ ਆਉਂਦਾ ਹੈ, ਨਾ ਨਰਕ ਸਵਰਗ ਜਾਂਦਾ ਹੈ। ਨਰਕ ਸਵਰਗ ਜਾਂਦਾ ਨਹੀਂ ਤੇ ਨਰਕ ਸਵਰਗ ਹੋਣਗੇ ਵੀ ਨਹੀਂ। ਫਿਰ ਕਿਹਾ ਵੀ ਹੈ ਨਰਕ ਨਰਕ ਸਵਰਗ ਇੱਕ ਭਈ ਕਹਾਵਤ, ਇਹ ਤੇ ਕਹਿਣ ਮਾਤਰ ਹੈ, ਇਹ ਲੋਕਾਂ ਨੂੰ ਡਰਾਉਣ ਵਾਸਤੇ ਹੈ ਵੀ ਪਾਪ ਕਰਮ ਤੋਂ ਬਚੋ। ਵਾਸਤਵ ਮੈਂ ਨਰਕ ਸਵਰਗ ਹੈ ਨਹੀਂ, ਕਿਹਦੇ ਵਾਸਤੇ? ਗਿਆਨੀ ਵਾਸਤੇ, ਜਿਹਨੇ ਆਪਣੇ ਆਤਮ ਨੂੰ ਜਾਣ ਲਿਆ ਉਹਦੇ ਵਾਸਤੇ। ਹਾਂ, ਬਾਕੀ ਇਹ ਨਾ ਸਮਝ ਲੈ ਨਰਕ ਸਵਰਗ ਹੈ ਨੀ ਤੇ ਜੋ ਮਰਜ਼ੀ ਕਰੀ ਜਾਈਏ। ਹੁਣ ਹਾਂਜੀ, ਨਿੰਦਿਆ ਵਾ, ਹਾਂ ਹਾਂ ਦੇਖ ਲਓ,
ਜ਼ਰੂਰ
ਹਾਂ,
ਪਰ ਗਿਆਨੀ ਵਾਸਤੇ,
ਗਿਆਨੀ ਵਾਸਤੇ ਨਹੀਂ ਹੈ। ਉਹ ਸੱਠ ਲਿੰਗਾਂ ਦਾ ਤਾਤਪੁਰ ਕੀ ਹੈ? ਉਹ ਸੱਠ ਲਿੰਗਾਂ ਦਾ ਤਾਤਪੁਰ ਇਹੀ ਹੈ ਵੀ ਜਿਹੜੇ ਸੱਠ ਲਿੰਗ ਹੈ ਨਾ, ਉਹਨਾਂ ਦੇ ਆਧਾਰ ਤੇ ਜੋ ਕੰਮ ਹੋਣਾ ਚਾਹੀਏ ਨਾ ਉਹ ਹੋਏਗਾ ਤਾਂ ਸਹੀ ਹੈ। ਤੇ ਐਸਾ ਸਤਸੰਗ ਤੁਸੀਂ ਸੁਣਿਆ ਕਦੀ? ਐਸਾ ਸਤਸੰਗ ਦਾ ਅਰਥ ਕੀ ਵੀ ਜੈਸਾ ਮੈਂ ਕਰ ਰਿਹਾ, ਇਹ ਨਹੀਂ, ਉਹ ਲੱਛਣਾਂ ਵਾਲਾ, ਉਹ ਜਿਹੜੇ ਲੱਛਣ ਦੱਸੇ ਆ ਸੱਠ ਲਿੰਗ ਵਾਲਾ ਸਤਸੰਗ, ਉਹਦੀ ਗੱਲ ਕਰ ਰਹੇ ਹਾਂ। ਐਸਾ ਸਤਸੰਗ ਸੁਣਿਆ ਕਦੀ? ਐਸਾ ਸੰਗ, ਸਤਸੰਗ ਦਾ ਅਰਥ ਇਹ ਨਹੀਂ ਲਾ ਲੈਣਾ ਵੀ ਜੈਸਾ ਮੈਂ ਕਰ ਰਿਹਾ ਹਾਂ ਐਸਾ ਸਤਸੰਗ ਸਤਸੰਗ ਤੁਸੀਂ ਨਹੀਂ ਸੁਣਿਆ। ਇਹ ਨਹੀਂ, ਐਸਾ ਸਤਸੰਗ ਦਾ ਤਾਤਪਰ ਇਹ ਹੈ ਵੀ ਉਹ ਛੱਠ ਲਿੰਗਾਂ ਵਾਲਾ ਸਤਸੰਗ, ਵੀ ਸੱਠ ਜਿਹੜਾ ਸਤਸੰਗ ਕਰ ਰਿਹਾ ਹੈ ਉਹ ਛੱਠ ਲਿੰਗ ਉਹਦੇ ਤੇ ਘੱਟ ਰਹੇ ਆ, ਜਿਹੜੇ ਸ਼ਾਸਤਰ ਨੇ ਛੱਠ ਲਿੰਗ ਦੱਸੇ ਹੈ ਉੱਥੇ ਘੱਟ ਰਹੇ ਆ। ਜੇ ਤੂੰ ਘੱਟ ਰਹੇ ਆ ਤੇ ਫਿਰ ਤੂੰ ਠੀਕ ਹੈ, ਤੇ ਤੁਸੀਂ ਜਦੋਂ ਸਤਸੰਗ ਸੁਣੋਗੇ ਤੇ ਹੁਣ ਘਟਾ ਲੈਣਾ ਕਿਤੇ, ਪਤਾ ਤਾਂ ਲੱਗ ਹੀ ਗਿਆ ਹੁਣ। ਗਿਆਨੀ ਵਾਸਤੇ ਨੀ ਹੈ, ਹਾਂ ਦੇਖੋ ਪੂਰੀ ਬਾਣੀ ਪੜ੍ਹਾਂਗੇ, ਆਲ ਜਾਲ ਆਉਣਾ ਜਾਣਾ ਇਹ ਮਾਇਆ ਦਾ ਜਾਲ ਹੈ, ਇਹ ਨਰਕ ਸੁਰਗ ਕੁਛ ਨੀ ਜੇ, ਕਿਹਦੇ ਵਾਸਤੇ? ਹਾਂ ਐ ਨੀ ਸਮਝ ਲੈਣਾ ਵੀ ਸਾਡੇ ਵਾਸਤੇ ਹੁਣ ਕੁਛ ਨੀ, ਹੁਣ ਤੇ ਆਪਾਂ ਜੋ ਮਰਜ਼ੀ ਖਾਈਏ ਕੋਈ ਗੱਲ ਹੀ ਕੋਈ ਨੀ।
ਜਿਹੜਾ ਮਾਂ ਪਿਓ ਦਾ ਹੋਊਗਾ ਉਹਨੂੰ ਹੱਕ ਮਿਲ ਗਿਆ, ਹੱਕ ਮਿਲ ਗਿਆ ਆਪਦਾ ਬੈਠਾ ਸਹੀ ਹੋ, ਬਸ ਗੱਲ ਤਾਂ ਇੱਥੇ ਆ।
ਮਾਇਆ ਮੋਹ ਭਰਮ ਪੈ ਗਿਆ।
ਹਾਂ ਮਾਇਆ ਮੋਹ ਇਹ ਹੈ, ਮਾਇਆ ਮੋਹ ਹੈ, ਕੁਛ ਵੀ ਨਹੀਂ ਹੈ। ਤੇ ਸੋਚਿਆ ਜਾਵੇ ਤੇ ਦੇਖੋ ਹੈ ਕੀ ਆ, ਜਿਹੜਾ ਵਿਚਾਰਾ ਅੱਜ ਜਿਹੜੀਆਂ ਅੱਖਾਂ ਮਿਟ ਗਈਆਂ ਮਤਲਬ ਪੂਰਾ ਹੋ ਗਿਆ ਸਰੀਰ, ਸਵਾਸ ਪੂਰੇ ਹੋ ਗਏ, ਉਹਦੇ ਵਾਸਤੇ ਕੀ ਹੈ? ਉਹਦੇ ਭਾਵੇਂ ਪੁੱਤ ਪਿੱਛੇ ਜ਼ਮੀਨ ਉਜਾੜ ਦੇਵੇ ਚਾਹੇ ਹੋਰ ਖਰੀਦ ਲਵੇ, ਉਹਨੂੰ ਕੀ ਫਰਕ? ਉਹ ਆ ਕੇ ਦੇਖਣ ਲੱਗਾ ਕਿਤੇ ਉਹਦੇ ਕਰੋੜਾਂ ਰੁਪਏ ਬੈਂਕ ਚਾ ਚਾਹੇ ਕੁਛ ਵੀ ਨਹੀਂ ਹੈ, ਉਹਨੇ ਆ ਕੇ ਦੇਖਣਾ ਵੀ ਮੇਰੇ ਪੈਸੇ ਕਿੰਨੇ ਕਢਾਏ ਕਿੰਨੇ ਨਹੀਂ ਕਢਾਏ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਤੇ ਫਿਰ ਮਾਇਆ ਨੀ ਤੇ ਹੋਰ ਕੀ ਹੈ? ਇਹੀ ਹਾਲ ਸਪਨੇ ਦਾ, ਸਪਨੇ ਵਿੱਚ ਤੁਹਾਨੂੰ ਕਰੋੜਾਂ ਰੁਪਇਆ ਮਿਲ ਗਿਆ ਤੇ ਜਗਣੇ ਪਰ ਕਿੱਧਰ ਗਿਆ? ਇਹੀ ਹਾਲ ਇੱਥੇ ਦਾ, ਸਪਨੇ ਦੇ ਜਿਹੜੇ ਪੈਸੇ ਉਹ ਤੁਸੀਂ ਜਾਗਰਤ ਵਿੱਚ ਨਹੀਂ ਲਿਆ ਸਕਦੇ, ਤੇ ਜਾਗਰਤ ਦੇ ਪੈਸੇ ਜਿਹੜੇ ਆ ਉਹ ਤੁਸੀਂ ਸਵਪਨ ਚ ਨਹੀਂ ਲਿਜਾ ਸਕਦੇ, ਤੇ ਸਵਪਨ ਜਾਗਰਤ ਇੱਕ ਨਹੀਂ ਹੋਏ ਫਿਰ, ਜੈਸੇ ਸਵਪਨ ਐਸੇ ਜਾਗਰਤ ਹੈ। ਚਲੋ ਕਿੱਥੇ ਜੀ?
ਵਾਸਤਵ ਮੁੱਖ ਸ਼ਾਦੀ ਕਾ ਨਿਸ਼ੇਧ ਕਰਨ ਵਾਲੀ ਸੁਰਤੀ ਕੋ ਕਹਿਤੇ 235 ਸ਼ਲੋਕ ਦੀ ਉੱਪਰਲੀ ਲਾਈਨ,
235 ਸ਼ਲੋਕ ਦੀ ਉੱਪਰਲੀ ਲਾਈਨ।
ਵਾਸਤਵ ਮੁੱਖ ਸ਼ਾਦੀ ਕਾ,
ਵਾਸਤਵ ਨਾਸ਼ ਇਹ ਵਾਸਤਵ ਮੋਕਸ਼ ਆਦਿ ਕਾ ਨਿਸ਼ੇਧ ਕਰਨ ਵਾਲੀ ਸੁਰਤੀ ਕੋ ਕਹਿਤੇ ਹੈ। ਵਾਸਤਵਿਕ ਮੋਕਸ਼ ਵੀ ਨਹੀਂ ਹੈ, ਕਹਿੰਦੇ ਮੋਕਸ਼ ਜਿਹੜੀ ਹੈ ਸੱਤ ਨਹੀਂ ਹੈ। ਸੱਤ ਕਿਉਂ ਨਹੀਂ ਹੈ? ਵੀ ਕੋਈ ਬੰਧਨ ਹੋਏਗਾ ਤੇ ਫੇਰ ਹੀ ਮੁਕਤੀ ਹੋਊਗੀ, ਜਦੋਂ ਬੰਧਨ ਹੀ ਕੋਈ ਨਹੀਂ ਹੈ ਤੇ ਮੁਕਤੀ ਕਿੱਦਾਂ ਹੋ ਜੂਗੀ?
ਗਿਆਨੀ ਨੂੰ ਬੰਧਨ ਨਹੀਂ,
ਪਹਿਲਾਂ ਕੋਈ ਬੰਧਨ ਹੋਵੇ ਤੇ ਫੇਰ ਉਹਨੂੰ ਖੋਲੋ, ਜਦੋਂ ਬੰਧਨ ਹੀ ਨਹੀਂ ਹੈ ਤੇ ਖੋਲੋਗੇ ਕਿਹਨੂੰ? ਦੇਖੋ ਕੀ ਕਹਿ ਰਹੇ ਹੁਣ, ਨਾ ਨਿਰੋਧੋ ਨਾ ਚੇਤ ਪਤਿਤੇ ਨਾ ਬਦੋ ਨਾ ਚਾ ਸਾਧਕਾ ਨਾ ਚਾ ਮੁਕਸ਼ੁਰ ਨਾ ਬਈ ਮੁਕਤ ਇਤੇਸ਼ ਪਰਮਾਰਥਤਾ। ਆਂਦਾ ਅਸਲੀ ਪਰਮਾਰਥਪਣਾ ਇਹ ਹੈ ਯੋਗ ਵਿਸ਼ਿਸ਼ਟ ਦਾ ਤਾਤਪਰ। ਯੋਗ ਵਿਸ਼ਿਸ਼ਟ ਕਹਿੰਦੇ ਆ ਭਗਵਾਨ ਵਿਸ਼ਿਸ਼ਟ ਜੀ ਸ਼੍ਰੀ ਰਾਮ ਜੀ ਨੂੰ, ਰਾਮ ਕੋਈ ਜਨਮਦਾ ਹੀ ਨਹੀਂ ਕੋਈ ਮਰਦਾ ਹੀ ਨਹੀਂ, ਸੰਸਾਰ ਹੈ ਹੀ ਨਹੀਂ, ਤੇ ਮੈਂ ਕਿਹੜਾ ਦ੍ਰਿਸ਼ਟਾਂਤ ਦਵਾਂ? ਸੰਸਾਰ ਕੋਈ ਚੀਜ਼ ਹੋਵੇ ਤੇ ਉਹਦਾ ਮੈਂ ਤੈਨੂੰ ਦ੍ਰਿਸ਼ਟਾਂਤ ਵੀ ਦਵਾਂ, ਜਦੋਂ ਸੰਸਾਰ ਹੈ ਹੀ ਨਹੀਂ ਤੇ ਮੈਂ ਤੈਨੂੰ ਕਿਹਦਾ ਦ੍ਰਿਸ਼ਟਾਂਤ ਦਵਾਂ? ਉਹ ਕਿਹਦੇ ਵਰਗਾ ਹੈ ਬ੍ਰਹਮ? ਠੀਕ ਹੈ, ਅਬ ਇਹੀ ਸੁਣ ਲਓ। ਨਾ ਨਿਰੋਧੋ ਨਾ ਚਾ ਉਤਪੱਤੀ, ਵਾਸਤਵ ਨਾਸ਼ ਨਹੀਂ ਔਰ ਵਾਸਤਵ ਜਨਮ ਵੀ ਨਹੀਂ, ਇਹ ਸਭ ਭੁਲੇਖੇ 'ਚ ਹੈ। ਵਾਸਤਵ ਮੈਨੇ ਅਸਲ ਵਿੱਚ, ਜਿਹਨੂੰ ਕਹਿੰਦੇ ਆਪਾਂ ਪੰਜਾਬੀ ਕਹੇ ਨਾ ਅਸਲ ਵਿੱਚ, ਅਸਲ ਵਿੱਚ ਵਾਸਤਵ ਮੈਨੇ ਅਸਲ ਵਿੱਚ ਨਾਸ਼ ਨਹੀਂ ਮੈਨੇ ਮਰਨਾ ਨਹੀਂ ਹੈ, ਅਸਲ ਵਿੱਚ ਵਾਸਤਵ ਮੈਂ ਜਨਮ ਵੀ ਨਹੀਂ ਹੈ, ਨਾ ਜਨਮ ਹੈ ਨਾ ਮਰਨ ਹੈ ਵਾਸਤਵ ਮੈਂ ਅਸਲ ਵਿੱਚ। ਠੀਕ ਹੈ, ਬੰਧ ਨਾ ਵਾਸਤਵ ਮੈਂ ਸੁੱਖ ਦੁੱਖ ਧਰਮ ਵਾਲਾ ਬੰਧ ਵੀ ਕੋਈ ਨਹੀਂ, ਉਸੀ ਪ੍ਰਕਾਰ ਸਾਧਕਾ ਚਾ ਨਾ ਸਰਵਣ ਆਦਿ ਸਾਧਨ ਕਰਨ ਵਾਲਾ ਵੀ ਸਾਧਕ ਨਹੀਂ। ਤੁਹਾਡਾ ਵੀ ਘੱਟਤਾ ਜੇ ਨਾ, ਕਹਿੰਦੇ ਸਰਵਣ ਕਰਨ ਵਾਲੇ ਜਿਹੜੇ ਆ ਨਾ ਸਾਧਕ, ਸਾਧਨਾ ਸਰਵਣ ਆਦਿ ਸਾਧਨਾ ਕਰਨ ਵਾਲਾ ਸਾਧਕ ਵੀ ਕੋਈ ਨਹੀਂ ਹੈ। ਠੀਕ ਹੈ ਜੀ, ਫਿਰ ਮਮੁਕਸ਼ੂ ਨਾ ਮੋਕਸ਼ ਕੀ ਇੱਛਾ ਵਾਲਾ ਵੀ ਪਰਮਾਰਥਕ ਸੇ ਕੋਈ ਨਹੀਂ ਹੈ। ਬਈ ਨਾ ਮੁਕਤਾ ਔਰ ਬਈ ਮੈਨੇ ਨਿਸ਼ਚੇ, ਬਈ ਜਿਹੜਾ ਹੈ ਨਾ ਇਹਦਾ ਹੁੰਦਾ ਨਿਸ਼ਚੇ ਕਰਕੇ ਜਾਣੋ, ਨਿਸ਼ਚੇ ਬਈ ਨਾ ਮੁਕਤਾ ਔਰ ਨਾ ਵਾਸਤਵ ਕੋਈ ਮੁਕਤ ਹੈ, ਇਤੀ ਏਸ਼ਾ ਪਰਮਾਰਥਾ ਜਹ ਵਾਸਤਵਿਕ ਸਥਿਤੀ ਹੈ। ਕਹਿੰਦਾ ਅਸਲੀ ਗੱਲ ਤੇ ਇਹ ਜੇ ਤੇ ਫਿਰ ਇਹ ਜਿਹੜੇ ਬੰਧ ਮੋਕਸ਼ ਨਰਕ ਸਵਰਗ ਆਂਦਾ ਇਹ ਮਾਇਆ ਕਰਕੇ ਤੁਹਾਨੂੰ ਦਿਖਾਈ ਦੇ ਰਹੇ ਜੇ ਅਗਿਆਨ ਵਸ ਜੇ ਜਦੋਂ ਤੁਹਾਡਾ ਅਗਿਆਨ ਨਿਵਿਰਤ ਹੋ ਗਿਆ ਗਿਆਨ ਕੇ ਦੁਆਰਾ ਫਿਰ ਕੁਛ ਨਹੀਂ ਰਹਿਣਾ ਸੁਸ਼ੁਪਤੀ ਚ ਕਿਹੜਾ ਰਹਿੰਦਾ ਸੁਸ਼ੁਪਤੀ ਚ ਕੌਣ ਰਹਿੰਦਾ ਇਸ ਪ੍ਰਕਾਰ ਜੀਵ ਈਸ਼ਵਰ ਆਦਿ ਭੇਦ ਕੇ ਉਪਪਾਦਿਕ ਮਾਇਆ ਮਾਤਵਮ ਕਾ ਉਪਸੰਹਾਰ ਕਰਦੇ ਹੈ ਦੇਖੋ ਮਾਇਆ ਮਾਤਵਮ ਕਾ ਉਪਸੰਹਾਰ ਕਰਦੇ ਹੈ ਮਾਇਆ ਖਿਆਯਾ ਕਾਮ ਧੇਨੋਰ ਵਤਸੋ ਜੀਵੇਸ਼ਵਾ ਜੀਵੇਸ਼ਵਰਾ ਵਿਭਉ ਜਛੇਤਮ ਪਿਬਤਾ ਦ੍ਵੈਤ ਤਮ ਦ੍ਵੈਤ ਦ੍ਵੈਤਮ ਏਵ ਹੀ ਦੇਖੋ ਮਾਇਆ ਖਿਆਯਾ ਕਾਮਧੇਨੋ ਮਾਇਆ ਨਾਮ ਵਾਲੀ ਕਾਮਧੇਨੂ ਕੇ ਆਂਦਾ ਕਾਮਧੇਨੂ ਕਿਹੜੀ ਮਾਇਆ ਨਾਮ ਵਾਲੀ ਜਿਹੜੀ ਕਾਮਧੇਨੂ ਹੈ ਠੀਕ ਹੈ ਵਤਸੋ ਜੀਵ ਈਸ਼ੋ ਉਭਉ ਦੋ ਬਛੜੇ ਜੀਵ ਔਰ ਈਸ਼ਵਰ ਜੇ ਦੋਨੋਂ ਹੈ ਮਾਇਆ ਜੀ ਹੈ ਆਂਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਏਕਾ ਮਾਈ ਜੁਗਤ ਵਿਆਈ ਉਹ ਮਾਇਆ ਹੈ ਉਹਨੇ ਜੁਗਤੀ ਦੇ ਨਾਲ ਤਿੰਨ ਸਰੀਰ ਪ੍ਰਗਟ ਕਰ ਦਿੱਤੇ ਤੇ ਉਹਨਾਂ ਨੇ ਉਹਨਾਂ ਦੀ ਡਿਊਟੀ ਕਿਹੜੀ ਲੱਗ ਗਈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇੱਕ ਸੰਸਾਰੀ ਬਣੇ ਉਤਪੰਨ ਕਰਨੇ ਵਾਲਾ ਬ੍ਰਹਮਾ ਜੀ ਇੱਕ ਭੰਡਾਰੀ ਪਾਲਣ ਕਰਨੇ ਵਾਲਾ ਭਗਵਾਨ ਵਿਸ਼ਨੂੰ ਇੱਕ ਲਾਏ ਦੀਵਾਨ ਇੱਕ ਨਸ਼ਟ ਕਰਨੇ ਵਾਲਾ ਪਰਲੇ ਕਰਨੇ ਵਾਲਾ ਕੌਣ ਭਗਵਾਨ ਸ਼ੰਕਰ ਇਹ ਕਿੱਥੋਂ ਪ੍ਰਗਟ ਹੋਏ ਆ ਮਾਇਆ ਤੋਂ ਜੁਗਤੀ ਦੇ ਨਾਲ ਮਾਇਆ ਨੇ ਜੁਗਤੀ ਰਚੀ ਦੇਖ ਲਓ ਅਨਰਵਚਨੀ ਮਾਇਆ ਹੈ ਉਹਨੇ ਕਿਹੜਾ ਕਿਹੜਾ ਕੰਮ ਕਰ ਦਿੱਤਾ ਗੁਰਬਾਣੀ ਜੇ ਆਪਾਂ ਅਰਥਾਂ ਦੇ ਨਾਲ ਪੜ੍ਹੀਏ ਨਾ ਫਿਰ ਪਤਾ ਲੱਗਦਾ ਕੀ ਕਹਿ ਰਹੀ
ਗੁਰਬਾਣੀ
ਇਹੀ ਕਹਿ ਰਹੇ ਹੋ ਇਹ ਜਿਹੜੇ ਜੀਵ ਈਸ਼ਵਰ ਹੈ ਨਾ ਆਂਦਾ ਜਿਹੜੇ ਕਾਮਧੇਨੁ ਨੂੰ ਮਾਇਆ ਹੈ ਨਾ ਉਹਦੇ ਦੋ ਬਛੜੇ ਹੈ ਦੇਖ ਲਓ ਜੀਵ ਔਰ ਈਸ਼ਵਰ ਇਸ ਵਾਸਤੇ ਕੀ ਕਹਿੰਦੇ ਆ ਆਂਦੇ ਨਾਸਤਿਕ ਉਹ ਨਹੀਂ ਹੈ ਜੋ ਈਸ਼ਵਰ ਦੀ ਈਸ਼ਵਰ ਨੂੰ ਨਹੀਂ ਮੰਨਦਾ ਨਾਸਤਿਕ ਉਹ ਹੈ ਜਿਹੜਾ ਵੇਦਾਂ ਨੂੰ ਨਹੀਂ ਮੰਨਦਾ ਈਸ਼ਵਰ ਨੂੰ ਤੇ ਕੋਈ ਵੀ ਨਹੀਂ ਮੰਨਦਾ ਉਹ ਤਾਂ ਵਿਦਾਂਤੀ ਵੀ ਨਹੀਂ ਮੰਨਦੇ ਉਹ ਕਹਿੰਦੇ ਮਾਇਆ ਪ੍ਰਤੀਬਿੰਬ ਮਾਇਆ ਚ ਪੈ ਰਿਹਾ ਹੈ ਮਾਇਆ ਨਾ ਹੋਏ ਤੇ ਪ੍ਰਤੀਬਿੰਬ ਕਿਹਦੇ ਚ ਪਏ ਈਸ਼ਵਰ ਨਾਲ ਕਿੱਥੋਂ ਆ ਗਿਆ ਫਿਰ ਸ਼ੀਸ਼ਾ ਹੀ ਨਹੀਂ ਆ ਇੱਧਰ ਤਾਂ ਲਸ਼ਕੋਰ ਕਿਹ ਚ ਪਏਗੀ ਸ਼ੀਸ਼ੇ ਨੂੰ ਉਲਟਾ ਕਰ ਦੋ ਲੈ ਸੂਰਜ ਤੇ ਹੈ ਹੀ ਆ ਸੂਰਜ ਕਿੱਥੋਂ ਚੱਲ ਗਿਆ ਕਿਤੇ ਐਸੇ ਬ੍ਰਹਮ ਤੇ ਹੈ ਹੀ ਆ ਉਹ ਮਾਇਆ ਨਾ ਹੋਵੇ ਤੇ ਉਹਦੇ ਚ ਨਾ ਜੀਵ ਬਣੇ ਨਾ ਈਸ਼ਵਰ ਬਣੇ ਦੋਨੋਂ ਮਾਇਆ ਦਾ ਪੁੱਤਰ ਬਸ ਤੇ ਉਹਦੇ ਦੋ ਬਛੜੇ ਬਣ ਗਏ ਕੌਣ ਜੀਵ ਔਰ ਈਸ਼ਵਰ ਦ੍ਵੈਤਮ ਜਛੇ ਪਿਬਤਾ ਤੂ ਦ੍ਵੈਤ ਜਗਤ ਰੂਪ ਦੁੱਧ ਕੋ ਜਸ਼ੇਸ਼ਟਾ ਪਿਬੋ ਪਰੰਤੂ ਦੇਖੋ ਉਹ ਬਛੜੇ ਜਿਹੜੇ ਹੈ ਉਹ ਕੀ ਕਰ ਰਹੇ ਹੈ ਜਗਤ ਰੂਪ ਜਿਹੜਾ ਦ੍ਵੈਤ ਹੈ ਉਹਦਾ ਜਿਹੜਾ ਉਹਦੇ ਚੋਂ ਰਸ ਜਿਹੜਾ ਦੁੱਧ ਉਹ ਪਾਨ ਕਰ ਰਹੇ ਹੈ ਤਮ ਦ੍ਵੈਤ ਦ੍ਵੈਤਮੇਵ ਹੀ ਪਰਮਾਰਥਿਕ ਤੱਤ ਤੋਂ ਅਦਵੈਤ ਹੀ ਹੈ ਆਂਦਾ ਅਸਲੀ ਤੱਤ ਜਿਹੜਾ ਹੈ ਨਾ ਉਹ ਕੀ ਹੈ ਅਦਵੈਤ ਬਸ ਉਹ ਜਿਹੜੀ ਸੁਖਮਨੀ ਸਾਹਿਬ ਦੀ ਇੱਕ ਆਖਰੀ ਪੰਕਤੀ ਆਉਂਦੀ ਹੈ ਨਾ ਕਿਹੜੀ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਆਪਣਾ ਆਪ ਹੀ ਜਾਪ ਕਰ ਰਿਹਾ ਉਹ
ਬਸ
ਤੇ ਜੇ ਤੁਸੀਂ ਕਹਿ ਰਹੇ ਮੈਂ ਬ੍ਰਹਮ ਹੂੰ ਤੇ ਕੌਣ ਕਿਹਦਾ ਜਪ ਕਰ ਰਿਹਾ ਫਿਰ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਉਹ ਆਪਣਾ ਆਪ ਹੀ ਉਹਨੇ ਗੁਰਮੰਤਰ ਬਣਾਇਆ ਆਪਣਾ ਕੀ ਆ ਨਾਨਕਾ ਆਪਣਾ ਆਪ ਕਰ ਲਿਆ ਫਿਰ ਉਹਦਾ ਜਪ ਕਰਨ ਲੱਗ ਗਿਆ ਤੇ ਕੌਣ ਕਿਹਦਾ ਜਪ ਕਰ ਰਿਹਾ ਆਪਣਾ ਆਪ ਦੇ ਜਪ ਕਰ ਰਹੇ ਤੇ ਜੇ ਮੈਂ ਬ੍ਰਹਮ ਹੂੰ ਤੇ ਕਿਹਦਾ ਜਪ ਹੋ ਰਿਹਾ ਫਿਰ ਆਪਣੇ ਆਪ ਦਾ ਹੀ ਹੋ ਰਿਹਾ ਜੀਵ ਈਸ਼ਵਰ ਮਾਇਕ ਸਿੱਧ ਹੁਆ ਜੀਵ ਈਸ਼ਵਰ ਜਿਹੜੇ ਮਾਇਆ ਦੇ ਦੁਆਰੇ ਇਹ ਸਿੱਧ ਹੋ ਗਿਆ ਇਸ ਲਈ ਉਸਕਾ ਭੇਦ ਵੀ ਮਿੱਥਿਆ ਹੀ ਹੈ ਔਰ ਜੀਵ ਈਸ਼ਵਰ ਦਾ ਜਿਹੜਾ ਆਪਸ ਵਿੱਚ ਪਰਸਪਰ ਭੇਦ ਹੈ ਉਹ ਵੀ ਮਿੱਥਿਆ ਹੈ ਤਥਾਪਿ ਤਵਮ ਪਦ ਕਾ ਸ਼ੋਧਨ ਅਰਥ ਕੁਟਸਥ ਚੇਤਨ ਔਰ ਤਤ ਪਦ ਕਾ ਸ਼ੋਧਨ ਅਰਥ ਵਿਆਪਕ ਬ੍ਰਹਮ ਚੇਤਨ ਤੋ ਮਾਇਕ ਨਹੀਂ ਪਰੰਤੂ ਪਰਮਾਰਥਿਕ ਹੈ ਅੰਦਾ ਜਿਹੜਾ ਤਤ ਪਦ ਦਾ ਅਰਥ ਔਰ ਤਵਮ ਪਦ ਦਾ ਸ਼ੋਧਨ ਅਰਥ ਤਵਮ ਪਦ ਦਾ ਅਰਥ ਕੀ ਬਣੇਗਾ ਕੁਟਸਥ ਸਾਕਸ਼ੀ ਆਤਮਾ ਔਰ ਤਤਪਦ ਕਾ ਕੀ ਬਣੇਗਾ ਸ਼ੁੱਧ ਬ੍ਰਹਮ ਠੀਕ ਹੈ ਪਰੰਤੂ ਪਰਮਾਰਥਿਕ ਇਹ ਮਾਇਕ ਨਹੀਂ ਹੈ। ਆਂਦਾ ਜਦੋਂ ਤਤਪਦ ਦਾ ਸ਼ੋਧਨ ਕੀਤਾ ਤੇ ਲਾਇਆ ਉਹਨਾਂ ਨਾਲੋਂ ਕੀ ਹਟਾਇਆ ਕੀ ਮਾਇਆ ਹਟਾਈ ਆ ਬਾਕੀ ਕੁਛ ਨਹੀਂ ਹਟਾਇਆ। ਸ਼ੋਧਨ ਦਾ ਅਰਥ ਕੀ ਹੈ ਮਾਇਆ ਹਟਾਈ ਉਹਨਾਂ ਚੋਂ ਤਤਪਦ ਚੋਂ ਔਰ ਤਮ ਪਦ ਚੋਂ ਮਾਇਆ ਹਟਾ ਕੇ ਤੇ ਸ਼ੁੱਧ ਕਰਤਾ ਤੇ ਸ਼ੁੱਧ ਹੋ ਗਿਆ ਤੇ ਦੋਨੋਂ ਕੀ ਬਣੇ ਇੱਕੋ ਸਰੂਪ। ਅਲੱਗ ਅਲੱਗ ਕੌਣ ਦਿਖਾ ਰਿਹਾ ਸੀ ਫਿਰ ਮਾਇਆ
ਮੱਖਣੀ ਗਰਮ ਕਰਤੀ ਜੀ
ਹਾਂਜੀ
ਮੱਖਣੀ ਨੂੰ ਗਰਮ ਕਰਕੇ
ਘਿਓ ਨਿਕਲ ਆਇਆ ਤੋ ਹੋਇਆ ਕੀ ਦੁੱਧ ਨੂੰ ਰਿੜਕ ਲਿਆ ਬਸ ਜਿਹੜਾ ਮਾੜਾ ਮੋਟਾ ਸੀਗਾ ਉਹ ਚ ਲੱਸੀ ਦਾ ਅੰਸ਼ ਉਹ ਖਤਮ ਕਰਤਾ ਮਾਇਆ ਹਟ ਗਈ ਤੇ ਸ਼ੁੱਧ ਘਿਓ ਬਣ ਗਿਆ। ਵੈ ਤੇ ਘਿਓ ਤੇ ਪਹਿਲੇ ਵੀ ਸੀ ਪਰ ਉਹ ਦਿਖਾਈ ਨੀ ਦੇ ਰਿਹਾ ਘਿਓ ਮੱਖਣ ਕਹੇਗੇ ਉਹਨੂੰ ਘਿਓ ਨੀ ਕਹੇਗੇ ਤੇ ਜਦੋਂ ਉਹਨੂੰ ਗਰਮ ਕਰਤਾ ਉਹ ਮਾਇਆ ਹਟ ਗਈ ਤੇ ਸ਼ੁੱਧ ਬਣ ਗਿਆ ਦੇਖ ਲੋ। ਅਤਾ ਉਸਕਾ ਭੇਦ ਵੀ ਪਰਮਾਰਥਕ ਹੋਗਾ ਇਸ ਆਸ਼ੰਕਾ ਕੇ ਉੱਤਰ ਮੈਂ ਕੁਟਸਥ ਔਰ ਬ੍ਰਹਮ ਕੇ ਸਰੂਪ ਮੈਂ ਵੀ ਵਿਲੱਖਣਤਾ ਨਾ ਹੋਣੇ ਸੇ ਉਸਕਾ ਭੇਦ ਨਹੀਂ ਬਣ ਸਕਦਾ ਜਹ ਦ੍ਰਿਸ਼ਟਾਂਤ ਪੂਰਵਕ ਕਹਤੇ ਹੈ। ਕੀ ਕਹਿ ਰਹੇ ਹਾਂਜੀ ਅਥੋ ਕੁਟਸਥ ਬ੍ਰਾਹਮਣੋ ਭੇਦੋ ਨਾਮ ਮਾਤਰ ਦ੍ਰਿਤੇ ਨਹੀਂ ਘਟਾਕਾਸ਼ ਮਹਾਕਾਸ਼ੋ ਵੀ ਜੁਜਤੇ ਨਹੀਂ ਕਵਚਿਤ। ਕੁਟਸਥ ਬ੍ਰਾਹਮਣੋ ਭੇਦ ਕੁਟਸਥ ਔਰ ਬ੍ਰਹਮ ਕਾ ਭੇਦ ਨਾਮ ਮਾਤਰ ਦ੍ਰਿਤੇ ਨਾ ਹੀ ਕੇਵਲ ਨਾਮ ਮਾਤਰ ਕੇ ਬਿਨਾ ਵਾਸਤਵ ਨਹੀਂ ਹੈ ਉਹ ਨਾਮ ਮਾਤਰ ਹੀ ਹੈ ਭੇਦ ਬਸ ਬਸ ਨਾਮ ਦੋ ਰੱਖ ਦਿੱਤੇ ਹੈ ਚੀਜ਼ ਇੱਕ ਹੀ ਹੈ ਠੀਕ ਹੈ ਨਾ ਅਰਥਾਤ ਨਾਮ ਮਾਤਰ ਹੀ ਹੈ ਘਟਾਕਾਸ਼ ਮਹਾਕਾਸ਼ ਘਟਾਕਾਸ਼ ਔਰ ਮਹਾਕਾਸ਼ ਕਵਚਿਤ ਨਾ ਹੀ ਵਿਜੁਜੇ ਤੇ ਕਹੀਂ ਪਰ ਵੀ ਅਲੱਗ ਅਲੱਗ ਨਹੀਂ ਹੋਤੇ ਘਟਾਕਾਸ਼ ਔਰ ਮਹਾਕਾਸ਼ ਕਹੀਂ ਪਰ ਵੀ ਐਸੇ ਕਿਉਂ ਕਹਾ ਵੀ ਘੜੇ ਨੀ ਚੁੱਕੇ ਭਾਵੇਂ ਉੱਥੇ ਲੈ ਜਾਓ ਇਹ ਥੋੜਾ ਵੀ ਇੱਥੋਂ ਵਾਲਾ ਜਿਹੜਾ ਆਕਾਸ਼ ਉਹ ਚੱਲ ਗਿਆ ਉੱਥੇ ਆਪਾਦੀ ਜਾ ਰਹੀ ਹੈ ਆਕਾਸ਼ ਨਹੀਂ ਜਾ ਰਿਹਾ ਠੀਕ ਹੈ ਜੀ। ਦ੍ਵੈਤ ਮਿੱਥਿਆ ਹੈ ਇਸ ਪ੍ਰਕਾਰ ਪ੍ਰਤੀਪਾਦਨ ਕਾ ਅਰਥ ਵਰਣਨ ਕਰਦੇ ਹੈ ਜਦ ਦ੍ਵੈਤਮ ਸ੍ਰੁਤਮ ਸ੍ਰਿਸ਼ਟੇ ਹੇ ਪ੍ਰਾਕ ਤਦੇਵ ਵਾਦਿਆ ਚੋਪਰੀ ਮੁਕਤਾਵਪੀ ਵਿਥਾ ਮਾਇਆ ਬ੍ਰਹਮਯਤੇ ਖਿਲ ਖਿਲਾਨ ਜਨਾ ਜਨਾਨ। ਇਹ ਦੇਖੋ ਇਹ ਜਨਾਨ ਹੈ ਨਾ ਪਿੱਛੇ ਇਹ ਬਹੁਵਚਨ ਹੈ ਐਸੇ ਹੀ ਉਹ ਗੁਰਬਾਣੀ ਚ ਆਉਂਦਾ ਨਾ ਇੱਕ ਗਿਰਜਾਨ ਇਹ ਉਹ ਚੀਜ਼ ਦੇਹੀ ਗਿਰਜਾਨ ਖਾਈ ਤੇ ਆਪਾਂ ਉਹ ਜਦੋਂ ਵਿਛੇਦ ਕਰਦੇ ਅਰਥ ਕਰਦੇ ਦੇਹੀ ਗਿਰਜ ਨਾ ਖਾਈ ਨਾ ਖਾਈ ਨੀ ਹੈ ਉਹ ਇਹਦਾ ਆ ਜੇ ਅਰਥ ਜਨਾਨ ਜਨਾਨ ਮਨੇ ਜਨ ਬਹੁਤ ਹਾਂ ਬਹੁ ਵਚਨ ਹੈ ਤੇ ਐਸੇ ਹੀ ਉਹ ਗਿਰਜਾਨ ਬਹੁਤ ਗਿਰਜਾ ਬਹੁ ਵਚਨ ਹੈ ਇਹ ਵੀ ਜਨਾਨ ਐਸੇ ਗਿਰਜਾਨ ਤਾਂ ਨੀ ਖਾਧੀ ਬੱਜਰ ਕੀ ਹੋ ਗਈ ਤੇ ਬੱਜਰ ਤੇ ਮੁੜਦਾ ਨੀ ਉਹ ਤੇ ਮੁੜ ਵੀ ਬੱਜਰ ਕੀ ਤਰ੍ਹਾਂ ਸੀ ਉਹ ਆਸ਼ੀਰਵਾਦ ਸੀ ਉਹਦੀ ਦੇਹੀ ਤੇ ਆਸ਼ੀਰਵਾਦ ਨੂੰ ਰੋਕ ਰੱਖ ਰਹੇ ਸੀ ਹਾਂਜੀ ਉਹ ਫਿਰ ਲਾਉਣ ਨੂੰ ਕੀ ਹੁਣ ਜਿੱਦਾਂ ਮਰਜ਼ੀ ਲਾ ਜਾਣ ਅਸਲੀ ਸ਼ਬਦ ਦੇ ਹਿਸਾਬ ਨਾਲ ਅਰਥ ਲੱਗੂਗਾ ਸ਼ਬਦ ਦੇ ਹਿਸਾਬ ਨਾਲ ਅਰਥ ਲੱਗੂਗਾ ਨਾ ਇਹ ਹੈ ਗਿਰਜਾਨ ਜਨਾਨ ਗਿਰਜਾਨ ਬਹੁਵਚਨ ਹੈ ਉਹ ਤੇ ਹੁਣ ਅਰਥ ਭਾਵੇਂ ਜਿੱਦਾਂ ਮਰਜ਼ੀ ਲਾਓ ਜਾ ਬੱਜਰ ਦਾ ਬਣਿਆ ਹੀ ਨੀ ਸੀ ਆਸ਼ੀਰਵਾਦ ਸੀ ਵੀ ਬੱਜਰ ਕੀ ਉਹਨੇ ਕਿਹਾ ਨੀ ਉਹਨੇ ਕਿਹਾ ਤੇਰਾ ਤੈਨੂੰ ਮੈਂ ਅੱਜ ਅਜੇ ਅਮਰ ਬਣਾ ਦੇਤੀ ਤੂੰ ਅਜੇ ਹੋ ਜਾਂਦਾ ਅਜੇ ਮੈਨੇ ਜਿੱਤਿਆ ਨੀ ਜਾਂਦਾ ਤੂੰ ਜੇ ਕੇਲੇ ਦੇ ਪੱਤੇ ਨਾ ਬਣਦਾ ਤੂੰ ਅਜੇ ਹੋ ਜਾਣੂ ਅਜੇ ਅਮਰ ਦੇਖ ਲੈ ਸ੍ਰਿਸ਼ਟੇ ਪ੍ਰਾਕ ਜਬ ਦ੍ਵੈਤਮ ਸ੍ਰੁਤਮ ਸ੍ਰਿਸ਼ਟੀ ਸੇ ਪਹਿਲੇ ਸੁਰਤੀਓ ਮੇ ਜੋ ਅਦਵਿਤੀਆ ਬ੍ਰਹਮ ਪ੍ਰਤਿਪਾਦਿਤ ਹੈ ਤਦੇਵ ਆਦਿਆ ਵਹੀ ਬ੍ਰਹਮ ਸ੍ਰਿਸ਼ਟੀ ਕਾਲ ਮੇ ਆਪ ਵੀ ਅਦਵਿਤੀਆ ਰੂਪ ਹੀ ਹੈ ਆਹ ਦੇਖ ਲੋ ਇੱਥੇ ਲਗਾਓ ਪੰਕਤੀ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਇਹਦੇ ਨਾਲ ਪੂਰਾ ਘਟ ਗਿਆ ਜੀ देख लो की कह रहे हैं, सृष्टि से सृष्टि प्राक, सृष्टि से पहले सुरतियों में जो अद्वितीय ब्रह्म प्रतिपादित है तदेवं आद्य, वह ब्रह्म सृष्टि काल में अब भी अद्वितीय रूप ही है, जो पहले से ही परले काल में वो हुण भी है। उपरी च सृष्टि के अनंतर भी, मतलब परले जो हो जाएगी फिर अनंतर भी अर्थात परले काल में भी, मुक्तो अपि और मुक्ति काल में भी वह अद्वितीय रूप ही है। अंदा उच्च तो फर्क ही नहीं आया कुछ, देख लो प्रधान जी।
हाँ जी ठीक है जी।
माया अखिलान जानान, परंतु माया, परंतु जह माया संपूर्ण प्राणियों को, बहुवचनी लग रहा है, संपूर्ण प्राणियों को वृथा भ्रमयती, व्यर्थ ही भ्रमण कराती है, भ्रम में डालती है। जेड़ा ब्रह्म जदों परले सी उदों ब्रह्म सी, जो जो दा स्वरूप उदों सी, अंदा सृष्टि उत्पन्न होगी वो जेड़ा उदों वाला स्वरूप सी वो भी होना है, और जदों कोई मुक्त हो जांदा उदों वो जेड़ा स्वरूप उनू ज्ञान होंदा उदों वो ब्रह्म दा उदों भी स्वरूप ओही सी, ते जदों फिर सृष्टि दी परले हो जाएगी फिर वो ही ब्रह्म रहेगा, ते फिर विच जेड़ा दिखाई दे रहा संसार अंदे तो माया मात्र है, ये जीवा नू माया ने भुला रखा है, भरम में डाल रखा है। तात्पर्य जे है द्वैत के मिथ्यत्व के निश्चय करने पर, जदों जेड़ा द्वैत है उदा सानू निश्चय हो गया कि मिथ्या है, अद्वितीय ब्रह्म तत्व का निश्चय रूप फल प्राप्त होता है, फिर एक ही फल प्राप्त होगा, अद्वितीय ब्रह्म का निश्चय हो जाना ये फल प्राप्त होगा। उस अद्वितीय ब्रह्म तत्व को ज्ञान रहित जीवों को ही माया के अधीन होकर अनेक अनर्थ की प्राप्ति होती है। अंदा वो जिन्होंने नहीं जानिया वो जड़े है वो किदे अधीन होके, माया के अधीन होके अनर्थ की प्राप्त हो रहे हैं, दुख मतलब दुख सहन कर रहे हैं। परपंच के मायामय और तत्व को अद्वितीय रूप वर्णन करने वाले भी संसारी देखने में आते हैं। की कह रहा है वर्णन करने वाले भी संसारी देखने में आते हैं, परम ब्रह्म ज्ञानी जेड़े हैं, कोई ऐसा महापुरुष है वो भी तो संसार दे विच व्यवहार करते देखते हैं आपां, ठीक है ना, वो भी देखने में आते हैं। इसलिए तत्व ज्ञान से क्या प्रयोजन सिद्ध हुआ, जो ज्ञानी भी संसार दे विच व्यवहार कर रहे हैं, दूसरे भी जेड़े अज्ञानी वो भी कर रहे हैं, ते फिर ज्ञान ब्रह्म ज्ञान का की प्रयोजन सिद्ध होया ब्रह्म ज्ञान दे नाल। इस प्रकार आशंका करते हैं और उत्तरा अर्ध से कर्म वशात किसी किसी तत्वेता का व्यवहार बना रहने पर भी पहले की न्यायी अभिनिवेश नहीं रहता। अंदा प्रारब्ध वश जो तानू कर्म करते दिखाई दे भी रहे है, अभिनिवेश उन्हों का जेड़ा कम दे विच अभिनिवेश है ना हठ, ये नहीं रहेगा, सहज वृत्ति से सहज बा। हाँ, इसलिए उक्त आशंका का अवसर नहीं, इस प्रकार प्रहार करते हैं। हम जेड़ा किसी ऊपर शंका की है उदा ते मौका ही नहीं मिलता शंका करन दा, हो गया
चलो फिर
है, चलो फिर मैं ते होर सोचा है होर कर
ਅੱਜ ਨੂੰ ਵਰਮਾ ਕਹਿੰਦਾ ਹਾਂ ਹਾਂ ਅੱਜ ਠੀਕ ਹੈ ਅੱਲਾ ਕਰੇ ਔਖਾ ਦੀ ਬਾਤ।